ਸਰੀਰ ਦੇ ਰੋਗ ਵੀ ਵੱਧਦੇ ਹਨ। ਹਰ ਪਹਿਲੂ ਤੇ ਇਹ ਨਸ਼ੇ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਡਾਊਨ ਲਿਜਾਉਂਦੇ ਹਨ। ਸਿਹਤ ਦੇ ਲਿਹਾਜ਼ ਤੇ ਵੀ, ਮਾਇਆਵੀ ਹਾਲਤ ਦੇ ਲਿਹਾਜ਼ ਤੇ ਵੀ, ਔਰ ਇੱਜ਼ਤ ਆਵਰੂ ਸਤਿਕਾਰ ਦੇ ਲਿਹਾਜ਼ ਤੇ ਵੀ, ਔਰ ਆਨੰਦ ਸੁੱਖ ਦੇ ਲਿਹਾਜ਼ ਤੇ ਵੀ, ਪਰਮਾਰਥ ਦੇ ਲਿਹਾਜ਼ ਤੇ ਵੀ, ਇਹ ਜਿਤਨੇ ਮਨੁਸ਼ੀ ਚੀਜ਼ਾਂ ਹਨ, ਇਹ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਗਿਰਾਵਟ ਵਿੱਚ ਲਿਜਾਣ ਵਾਲੀਆਂ ਹਨ। ਪਰ ਗੁਰੂ ਜੀ ਫਰਮਾਉਂਦੇ ਨੇ ਇੱਕ ਨਸ਼ਾ, ਇੱਕ ਅਮਲ ਇਹੋ ਜਿਹਾ ਹੈ, ਜੇਕਰ ਇਨਸਾਨ ਉਸਨੂੰ ਪ੍ਰਾਪਤ ਕਰ ਲਵੇ, ਹਰ ਪਹਿਲੂ ਤੇ ਉਸਦੀ ਜ਼ਿੰਦਗੀ ਸ਼ਾਨਦਾਰ ਔਰ ਸੁੱਚੀ ਹੁੰਦੀ ਚਲੀ ਜਾਂਦੀ ਹੈ। ਉਹ ਕਿਹੜੀ ਕਿਉਂ ਫਰਮਾਉਂਦੇ
ਕਿਹੜੀ ਰਹੇ ਦਿਨ ਰਾਤ ਨਾਮ ਤੁਹਾਰੀ ਨਾਮ ਤੁਹਾਰੀ ਕਿਹੜੀ ਰਹੇ ਦਿਨ ਰਾਤ ਨਾਮ ਤੁਹਾਰੀ ਨਾਮ ਤੁਹਾਰੀ ਦਿਨ ਰਾਤ ਨਾਮ ਤੁਹਾਰੀ ਨਾਮ ਤੁਹਾਰੀ ਤੁਹਾਰੀ ਰਹੇ ਦਿਨ ਰਾਤ ਨਾਮ ਤੁਹਾਰੀ ਨਾਮ ਤੁਹਾਰੀ
ਬਿਮਾਰੀ ਇਹੋ ਜੀ ਹੈ, ਜੇਕਰ ਇਹ ਪ੍ਰਾਪਤ ਹੋ ਜਾਵੇ, ਇਹ ਦਿਨ ਰਾਤ ਉਤਰਨ ਵਾਲੀ ਨਹੀਂ ਬਲਕਿ ਵੱਧਦੀ ਹੀ ਚਲੀ ਜਾਂਦੀ ਹੈ। ਇਸਦੇ ਆਸਰੇ ਦੁਨੀਆਂ ਸਰੀਰ ਇਸਨੂੰ ਸੁਪਨ ਦੀ ਨਿਆਈ ਪ੍ਰਤੀਤ ਹੋਣ ਲੱਗ ਪੈਂਦੇ, ਬਲਕਿ ਬਿਲਕੁਲ ਭੁੱਲੇ ਜੇ ਰਹਿੰਦੇ ਹਨ। ਤੋ ਜਿੱਥੇ ਸਰੀਰ ਔਰ ਦੁਨੀਆਂ ਭੁੱਲੀ ਜੀ ਰਹਿੰਦੀ, ਉੱਥੇ ਦੁੱਖ ਕਿੱਥੇ ਇਸਨੂੰ ਯਾਦ ਰਹੇਗਾ। ਯਾਨੀ ਦੁੱਖਾਂ ਤੋਂ ਸਰੀਰ ਹੀ ਉੱਚਾ ਹੋ ਜਾਂਦਾ ਹੈ, ਆਨੰਦ ਦੇ ਘਰ ਵਿੱਚ ਵਸਦਾ ਸਰੀਰ ਕਰਕੇ, ਦੁਨੀਆਂ ਵਿੱਚ ਫਿਰਦਾ ਤੁਰਦਾ ਵਿਚਰਦਾ ਪ੍ਰਤੀਤ ਹੁੰਦਾ, ਲੇਕਿਨ ਉਹਦੀ ਸੁਰਤ ਜਿਹੜੀ ਹੈ ਆਨੰਦ ਦੇ ਸਾਗਰ ਵਾਹਿਗੁਰੂ ਦੇ ਨਾਲ ਨਾਮ ਦੁਆਰਾ ਸਹਿਜ ਹੋਈ ਹੁੰਦੀ, ਜੁੜੀ ਹੁੰਦੀ, ਜਿਸ ਕਰਕੇ ਉਹਨੂੰ ਦੁੱਖ ਯਾਨੀ ਦੁੱਖ ਦੇ ਹੁੰਦਿਆਂ ਹੋਇਆਂ ਵੀ ਮਹਿਸੂਸ ਨਹੀਂ ਹੁੰਦਾ। ਸੋ ਇਸ ਕਰਕੇ ਇਹ ਮਸਤੀ ਨਾਮ ਦੀ ਬਿਮਾਰੀ ਨਾਮ ਦਾ ਆਨੰਦ ਨਾ ਉਤਰਨ ਵਾਲਾ ਆਨੰਦ ਹੈ।
ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ। ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ।
ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਦਰਿਆ ਜਮੁਨਾ ਦੇ ਕਿਨਾਰੇ ਬੈਠੇ ਰਹਿਣ ਦਿੱਲੀ ਸ਼ਹਿਰ ਦੇ ਇੱਕ ਕੋਨੇ ਨਜ਼ਦੀਕ ਹੀ ਵਕਤ ਦੇ ਬਾਦਸ਼ਾਹ ਦਾ ਹਾਥੀ ਸਨ। ਉੱਚੀ ਫੇਰੀ ਉੱਪਰ ਬੈਠੇ ਹੋਏ ਹਨ ਭਾਈ ਬਾਲਾ ਚਮਰ ਕਰ ਰਿਹਾ, ਮਰਦਾਨਾ ਰਬਾਬ ਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦੀਆਂ ਉਚਾਰਨ ਹੋ ਰਿਹਾ। ਜੀ ਮੈਂ ਸਾਰ ਨਾ ਜਾਣਾ ਤੇਰੀ, ਜੀ ਮੈਂ ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਠਾਕਰੋ ਵੈਰਾਗਰੋ ਮੈਂ ਦੇਵੀ ਸੰਤੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹਾਂ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵਡਦਾਨਾ, ਕਰਮ ਰਾਮਤ ਸਾਈਂ ਕਿਰਪਾ ਕੀ ਜੈ ਸਮਤ ਜੀਤ ਆਦ ਪਹਿਰ ਤੁਦ ਧਿਆਏ ਗਰਭ ਨ ਕੀ ਜੈ ਰੇਮ ਜੀਤ ਸੰਗਤ ਜੀਰੇ ਤੇਰੀ ਸਭ ਉੱਪਰ ਨਾਨਕ ਕਿਰਪਾ ਕਰ ਮੈਂ ਜੇਰੀ ਕੰਚੇਰੀ ਰਾਮ। ਬਾਰ ਬਾਰ ਸ਼ਬਦਾ ਲਾਭ ਕਰਕੇ ਸ਼ਬਦਾ ਉਚਾਰਨ ਕੀਤਾ, ਸਰਦਾਨ ਨੇ ਰਬਾਬ ਰੱਖ ਦਿੱਤਾ, ਸ਼ਬਦ ਦੀ ਸਮਾਪਤੀ ਤੋਂ ਬਾਅਦ ਗੁਰੂ ਬਾਬਾ ਜੀ ਸਮਾਧ ਅਰਪਿਤ ਹੋ ਗਏ। ਮਰਦਾਨਾ ਉੱਠ ਕੇ ਦਰਿਆ ਦੇ ਕਿਨਾਰੇ ਕਿਨਾਰੇ ਫਿਰਨ ਲੱਗ ਪਿਆ। ਭਾਈ ਬਾਲਾ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਸੀ ਤੇ ਮਰਦਾਨੇ ਨੂੰ ਇੱਕ ਸ਼ਖਸ ਮਿਲਿਆ ਜੋ ਕਿ ਹਾਥੀ ਖਾਨੇ ਵਿੱਚ ਨੌਕਰ ਸੀ, ਸਵਾਨ ਸੀ। ਇੱਕ ਹਾਥੀ ਦੀ ਸੇਵਾ ਦੇ ਜ਼ਿੰਮੇ ਤਨਖਾਹ ਮਿਲਦੀ, ਆਪਣਾ ਬਾਲ ਬੱਚੇ ਦਾ ਗੁਜ਼ਾਰਾ ਚਲਾਉਂਦਾ। ਹਾਥੀ ਮਰ ਗਿਆ, ਉਦਾਸ ਹੈ ਚਿਹਰੇ ਦੇ ਉੱਪਰ, ਉਦਾਸੀ ਬਹੁਤ ਜ਼ਿਆਦਾ, ਕਿਤੇ ਕਿਤੇ ਅੱਖਾਂ ਵਿੱਚੋਂ ਅੰਸੂ ਵੀ ਗਿਰਦਾ। ਮਰਦਾਨੇ ਨੂੰ ਮਿਲਦਾ, ਮਰਦਾਨੇ ਨੂੰ ਪੁੱਛਣ ਲੱਗਾ ਉੱਚੇ ਥਾਂ ਕੌਣ ਬੈਠੇ ਹੋਏ ਹਨ। ਦਾਨਾ ਕਹਿਣ ਲੱਗਿਆ ਗੁਰੂ ਨਾਨਕ ਜੀ ਹਨ, ਨਾਨਕ ਨੰਕਾਰੀ ਈਰਾਨ ਪੀਰ ਹਨ, ਫਕੀਰ ਫਕੀਰਾਂ ਦੇ ਸਿਰਧਾਰ। ਸੋ ਉਸਦੀ ਉਦਾਸੀ ਦੀ ਹਾਲਤ ਦੇਖ ਕੇ ਮਰਦਾਨਾ ਪੁੱਛਣ, ਕਿਉਂ ਕੀ ਗੱਲ ਹੈ, ਉਦਾਸ ਜੀ ਹੈ ਕਿਉਂ ਸੱਜਣਾ ਕੀ? ਕਹਿਣ ਲੱਗਾ ਜੀ ਮੈਂ ਗਰੀਬ ਆਦਮੀ ਹਾਂ, ਨੌਕਰੀ ਕਰਦਾ ਹੈ, ਵਕਤ ਦੇ ਬਾਦਸ਼ਾਹ ਦਾ ਹਾਥੀ ਖਾਨਾ ਹੈ, ਇਸ ਹਾਥੀ ਦੀ ਸੇਵਾ ਮੈਨੂੰ ਮਿਲੀ ਸੀ, ਹਾਥੀ ਮਰ ਗਿਆ, ਮੇਰੀ ਨੌਕਰੀ ਹਟ ਜਾਏਗੀ, ਫਿਕਰ ਹੈ। ਨੌਕਰੀ ਹਟਿਆ ਬਾਲ ਬੱਚੇ ਦੇ ਪਾਲਣ ਦਾ ਫਿਕਰ, ਜਿਹੜਾ ਮੇਰੇ ਜ਼ਿੰਮੇ ਗੱਲ ਪਈ ਹੋਈ, ਇਸ ਕਰਕੇ ਚਿੱਤ ਨੂੰ ਉਦਾਸੀ ਹੈ, ਚਿੱਤ ਨੂੰ ਖੁਸ਼ੀ ਨਹੀਂ ਹੈ। ਮਰਦਾਨੇ ਨੇ ਕਿਹਾ ਚੱਲ ਮੇਰੇ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ। ਮਰਦਾਨਾ ਗੁਰੂ ਜੀ ਦੇ ਚਰਣਾਂ ਵਿੱਚ ਲੈ ਆਇਆ, ਕੁਝ ਦੇਰ ਬੈਠੇ ਰਹੇ। ਜਦੋਂ ਗੁਰੂ ਬਾਬਾ ਜੀ ਨੇ ਨੇਤਰ ਖੋਲੇ, ਅੱਗੇ ਵੱਧ ਕੇ ਨਮਸਕਾਰ ਕੀਤੀ, ਸਿਰਣ ਆਇਆ, ਮਰਦਾਨੇ ਨੇ ਅਰਥ ਕੀਤੀ, ਗਰੀਬਾਂ ਦੇ ਗਰੀਬ ਆਦਮੀ, ਹਾਥੀ ਖਾਨੇ ਵਿੱਚ ਹਸਵਾਨ ਹੈ, ਨੌਕਰ ਹੈ, ਇਸਦਾ ਹਾਥੀ ਮਰ ਗਿਆ, ਜਿਸਦੀ ਸੇਵਾ ਇਸਨੂੰ ਮਿਲੀ ਹੋਈ ਸੀ, ਉਦਾਸ ਹੈ ਬੱਚੇ, ਕਹਿੰਦਾ ਮੇਰੀ ਨੌਕਰੀ ਹਟ ਜਾਏਗੀ ਤੇ ਬਾਅਦ ਬੱਚੇ ਦਾ ਗੁਜ਼ਾਰਾ ਕਿਵੇਂ ਚੱਲੇਗਾ। ਇਹ ਉਸਦੀ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ, ਪ੍ਰੇਮੀਆਂ ਹਾਥੀ ਮਰਿਆ ਨਹੀਂ ਜਿਉਂਦਾ, ਤੈਨੂੰ ਭਰਮ ਪੈ ਗਿਆ, ਭੁੱਲ ਪੈ ਗਈ ਹੈ। ਉਸਨੇ ਫਿਰ ਅਰਜ਼ ਕੀਤੀ, ਨਹੀਂ ਕਰੀਬਣਾ ਹਾਥੀ ਮਰ ਗਿਆ। ਗੁਰੂ ਜੀ ਕਹਿੰਦੇ ਨਹੀਂ ਮਰਿਆ ਨਹੀਂ, ਤੈਨੂੰ ਭੁੱਲ ਪਈ ਹੋਈ ਹੈ। ਦੋ ਤਿੰਨ ਦਫ਼ਾ ਜਦੋਂ ਲੱਗ ਗਿਆ, ਮਰਦਾਨੇ ਨੇ ਕਿਹਾ ਤੂੰ ਘਬਰਾ ਨਾ, ਜਾ ਕੇ ਦੇਖ, ਗੁਰੂ ਜੀ ਮਿੱਥਿਆਵਾਦੀ ਨਹੀਂ ਹਨ, ਸੱਤ ਕਹਿੰਦੇ ਹਨ, ਜ਼ਰੂਰ ਹਾਥੀ ਜਿਉਂਦਾ ਹੋਵੇ। ਜਾ ਕੇ ਦੇਖੇ ਤੇ ਹਾਥੀ ਜਿੰਦਾ ਖੜਾ ਆਪਣਾ ਕੰਨ ਹਿਲਾ ਰਿਹਾ। ਬੜੀ ਖੁਸ਼ੀ ਹੋ ਗਈ, ਇਹ ਗੱਲ ਭਲੋ ਭਲੀ ਸਾਰੇ ਸ਼ਹਿਰ ਦੇ ਵਿੱਚ ਫੈਲ ਗਈ। ਬਾਦਸ਼ਾਹ ਦੇ ਕੰਨ ਵਿੱਚ ਵੀ ਆਵਾਜ਼ ਪਈ, ਫਕੀਰ ਆ ਹਾਥੀ ਜਿੰਦਾ ਕਰ ਦਿੱਤਾ। ਉਸਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਉਸ ਫਕੀਰ ਨੂੰ ਮੇਰੇ ਪਾਸ ਬੁਲਾਓ। ਕਈ ਸਿਆਣੇ ਅਹਿਲਕਾਰ ਸਨ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਫਕੀਰਾਂ ਨੇ ਆਪਣੇ ਪਾਸ ਨਹੀਂ ਬੁਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਆਪ ਜਾ ਕੇ ਉਹਨਾਂ ਦੀ ਜ਼ਿਆਰਤ ਕਰਨੀ ਚਾਹੀਦੀ। ਫਕੀਰ ਦੇ ਪਰਵਾਹ ਹੁੰਦੇ ਹਨ, ਜਿਸ ਨੂੰ ਕੁਛ ਨਹੀਂ ਚਾਹੀਦਾ ਉਹ ਬਾਦਸ਼ਾਹ ਦਾ ਬਾਦਸ਼ਾਹ, ਨਿਸ਼ਚਿਤ ਪੁਰਸ਼ ਜਿਹੜਾ ਹੈ ਉਹ ਬਾਦਸ਼ਾਹ ਦਾ ਬਾਦਸ਼ਾਹ। ਸੋ ਉਹ ਕਦ ਹੋਵੇਗਾ ਜਦੋਂ ਪਰਮੇਸ਼ੁਰ ਦੇ ਨਾਮ ਦੇ ਵਿੱਚ ਲਿਵਲੀਨਤਾ ਆਏ, ਜਿਸ ਦੀ ਚਿਤ ਵਿਰਦੀ ਵਾਹਿਗੁਰੂ ਦੇ ਵਿੱਚ ਲਿਵਲੀਨ ਹੈ, ਉੱਥੇ ਸਾਰੀਆਂ ਇੱਛਾ ਸ਼ਾਂਤ ਹੁੰਦੀਆਂ, ਨਿਸ਼ਚਿਤ ਅਵਸਥਾ ਹੁੰਦੀ ਹੈ, ਸਟੇਟ ਹੋਇਆ ਕਰਦੀ ਹੈ, ਉਸ ਤੋਂ ਉੱਚੀ ਸਦਾਈ ਅਵਸਥਾ ਹੋਰ ਦੁਨੀਆਂ ਦੇ ਤਖਤੇ ਤੇ ਕੋਈ ਵੀ ਨਹੀਂ ਹੈ। ਇਸ ਕਰਕੇ ਉਹਨਾਂ ਦੇ ਵੀ ਬਾਬਤ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਐਸਾ ਪ੍ਰਮਾਣ ਕੀਤਾ ਹੈ ਨਾ, ਪਿਆਰੇ ਜੀ ਰਾਜਾ ਸਾਰੀ Thank you. राजा सगली श्रेष्ठ का हर नाम मन भिन्ना, जिसकी धूड़ मन उतरे प्रभु होए सो प्रसन्न। जिस शख्स का मन बाल मुक्ता तो हटके परमेश्वर दे भजन विच लीन हो जाए, इस वृत्ति कहे कि द्रवी भूत चीज है, जिस चीज का प्यार न चिंतन कर दी ओदा रूप ही बन जाया करती है। जिमें दुनिया के पदार्थों का रूप चित वृत्ति बनी हुई है, हाँ इसी तरह जे ये परमेश्वर के भजन का परमेश्वर का चिंतन करे तो उसका रूप बन जाएगी। जब उसका रूप बनी तो सबसे बड़ा मुरादबा सारे दुख नष्ट हो गए। उन्होंने की बाब दस्या इतने गुरु अर्जन देव महाराज जी ने, हमें टूटी छपरी है, कपड़े भी सारे फटे होन किसे दे, चंगी जात पात भी ना हो, आदर इज्जत भी ना कोई करता हो, ना उसके पास कुछ धन हो, ना चंगा रूप ही हो, ना साख संबंधी उसका कोई हो, पर जेकर उसका चित परमेश्वर के भजन विच लीन है तो राजा सगली शिष्ट का हर नाम मन पीना। सारी दुनिया का राजा हो, प्रभु को सिमरे से मोहताजे, प्रभु को सिमरे से सर्व के राजे। वृत्ति की एकाग्रता किसकी धूड़ मनुष्य है प्रभु हो सो प्रसन्न, यह जे पुरुष की चरण धूड़ी उधार का कारण बनती है। इस करके नाम लीन जेड़ा है उन्होंने गुरु जी गुरबाणी में यहोजे दर्जे देंगे। किते किते ऐसा फरमान किया है, और पातशाहियां कुड़ियां नाम रते पातशाह, जिसनों बख्शे सिर्फ सालह नानक पातशाही, जिसनों वाहगुरु अपनी सिर्फ सलाह बख्शता है, बादशाह का बादशाह है। यों होर की कहना, कबीर जी कहने ओ परमेश्वर दे प्यारे अविनाशी राज उन्होंने प्राप्त है, दास कबीर चिड़े उगड़े उपर राज लियो अविनाशी, अविनाशी राज यानी जिस राज का नाश ना हो। दुनिया में और सारिया चीजा नाश हो जाने वाली है, नहीं नाश होने वाली चीज है तो परमेश्वर है। इस करके जेडे उस लीन हो गए वह अविनाशी बन गए, उन्हों का कदम विनाश नहीं होया करता। नाम रहो साधु रहो गुरु गोबिंद कौ नानक जगत में किन जपियो गुरु मन। तो यहोजे दर्जे ਗੁਰਬਾਣੀ ਵਿੱਚ ਨਾਮ ਦੇ ਕੀ ਲਿਵਲੀਨ ਪੁਰਸ਼ਾਂ ਨੂੰ ਦਿੱਤੇ ਜਾਂਦੇ ਹਨ।
ਰਾਜ ਲਿਓ ਯਵਨਾਸ਼ੀ ਹਰੀ ਦਿਆਂ ਪਰਕਾਏ, ਰਾਜ ਲਿਓ ਯਵਨਾਸ਼ੀ ਹਰੀ ਦਿਆਂ ਪਰਕਾਏ,
ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ, ਜਿਸਨੇ ਨਾਮ ਜਪ ਕੇ ਉਸਨੂੰ ਢੂੰਡ ਲਿਆ ਉਹ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ। ਬਾਦਸ਼ਾਹ ਹੋ ਗਿਆ, ਆਓ ਇੱਧਰ ਖਿਆਲ ਕਰੋ, ਕੋਈ ਸਿਆਣੀ ਅਹਿਲਕਾਰ ਵਕਤ ਦੇ ਬਾਦਸ਼ਾਹ ਦਿੱਲੀ ਪਹੁੰਚੋ ਕਹਿੰਦੇ ਹਨ, ਬਾਦਸ਼ਾਹ ਸਲਾਮਤ, ਫਕੀਰਾਂ ਦੀ ਜ਼ਿਆਰਤ ਕਰਨ ਵਾਸਤੇ ਖੁਦ ਜਾਣਾ ਚਾਹੀਦਾ, ਇਸ ਗੱਲ ਵਿੱਚ ਹੀ ਲਾਭ ਹੋਇਆ ਕਰਦਾ। ਸਫੈਦ ਬਾਦਸ਼ਾਹ ਤਿਆਰ ਹੋ ਗਿਆ, ਸਹਿਲਕਾਰ ਨਾਲ ਲਏ। ਹਾਂ ਗੁਰੂ ਬਾਬਾ ਜੀ, ਜਿੱਥੇ ਅੱਜ ਕੱਲ੍ਹ ਮਜਨੂੰ ਤੀਲਾ ਨਾਮ ਕਰਕੇ ਗੁਰਦੁਆਰਾ ਸੁਸ਼ੋਭਿਤ ਹੈ, ਉੱਥੇ ਬੈਠੇ ਹੋਏ ਆ ਕੇ ਪਹੁੰਚੇ, ਸਿਰ ਨਵਾਇਆ, ਥੋੜਾ ਜਿਹਾ ਦਿਨ ਰਹਿੰਦਾ ਸੀ। ਆ ਕੇ ਬਾਦਸ਼ਾਹ ਕਹਿਣ ਲੱਗਿਆ, ਆਪਣੇ ਬੜੀ ਕਰਾਮਾਤ ਦਿਖਾਈ, ਬੜਾ ਮੌਜੂਦਾ ਦਿਖਾਇਆ, ਬੜੀ ਸ਼ਕਤੀ ਦਿਖਾਈ, ਮਰਿਆ ਜਿੰਦਾ ਹਾਸੀ ਕੀਤਾ। ਗੁਰੂ ਜੀ ਕਹਿਣ ਲੱਗੇ, ਨਹੀਂ ਫਕੀਰ, ਫਕੀਰ ਕਰਾਮਾਤ ਨਹੀਂ ਕਰਦਾ, ਫਕੀਰ ਮੌਜਦਾ ਨਹੀਂ ਦਿਖਾਉਂਦਾ, ਕਰਾਮਾਤ ਕਹਿ ਰੱਬ ਦੀ ਖਲਕਤ ਦੇ ਕਹਿਰ ਕਰਨੋਂ ਤਿਆਰ। ਹਾਥੀ ਪਹਿਲੇ ਹੀ ਜਿੰਦਾ ਸੀ, ਇਸ ਸਤਵਾਨ ਨੂੰ ਭਰਮ ਪੈ ਗਿਆ ਹੋਇਆ, ਇਸ ਕਰਕੇ ਇਹ ਤੁਹਾਨੂੰ ਵੀ ਇੱਛੀ ਕਰਕੇ ਸੁਣ ਸੁਣਾ ਕੇ ਰਹਿਣ ਪਿਆ। ਇਤਿਹਾਸ ਦੀਆਂ ਨੇ ਗੱਲਾਂ ਬਾਤਾਂ ਹੋਈਆਂ, ਕਿਸ਼ੋਰ ਪਰਮਾਤਮਾ ਬਚਨ ਹੋਏ, ਬਾਦਸ਼ਾਹ ਸੁਰ ਛਿਪੇ ਤੇ ਨਜ਼ਦੀਕ ਕਹਿਣ ਲੱਗਿਆ, ਫਕੀਰ ਸਾਈ ਮੈਨੂੰ ਹੁਣ ਇਜਾਜ਼ਤ ਦੇਵੋ, ਮੈਂ ਜਾਵਾਂ, ਮੈਨੂੰ ਥੋੜ੍ਹਾ ਬਹੁਤਾ ਇਸ ਵਕਤ ਸ਼ਰਾਬ ਪੀਣ ਦਾ ਸੁਭਾਵ, ਬੜੀ ਅਲੱਗ ਕਿਸਮ ਦੀ ਸ਼ਰਾਬ, ਕਿਸੇ ਖਾਸ ਮੁਲਕ ਦੀ ਬਣੀ, ਅਗਰ ਹੁਕਮ ਹੋਵੇ ਆਪਦੇ ਵਾਸਤਵਿਕ ਰਾਹੀ ਭਰ ਕੇ ਭੇਜਦੇ ਹਾਂ। ਕਹਿੰਦੇ ਹਨ ਗੋਰ ਖਾਦ ਸ਼ਰਾਬ ਪੀ ਕੇ ਤਾੜੀਆਂ ਲਾਉਂਦੇ ਸਨ, ਮਾਦੀਆਂ ਲਗਾਉਂਦੇ ਸਨ। ਗੁਰੂ ਜੀ ਮੁਸਕਰਾਏ, ਕਹਿਣਗੇ ਉਹ ਤਾੜੀਆਂ ਸ਼ਰਾਬ ਪੀ ਕੇ ਜਿਹੜੀਆਂ ਲੱਗਣਾ ਤਾੜੀਆਂ ਨਹੀਂ ਹੁੰਦੀਆਂ। ਹਾਂ ਸੋ ਉਹਨਾਂ ਨੂੰ ਤਾੜੀਆਂ ਨੀ ਸਮਾਧੀਆਂ ਨਹੀਂ ਕਿਹਾ ਜਾਂਦਾ, ਬਾਦਸ਼ਾਹ ਸਾਡੇ ਪਾਸ ਇੱਕ ਇਹੀ ਜੀ ਸ਼ਰਾਬ ਹੈ, ਜੇਕਰ ਤੂੰ ਇੱਕ ਜਾਮ ਉਸਦਾ ਪੀ ਲਵੇਂ, ਕਿਆਮਤ ਤੱਕ ਤੇਰਾ ਨਸ਼ਾ ਨਾ ਉਤਰੇ, ਇਹਨਾਂ ਝੂਠਿਆਂ ਨਸ਼ਾ ਨਾ ਪੋਸਤ ਭੰਗ ਅਸੀਮ ਮਦ ਉਤਰ ਜਾਏ ਪ੍ਰਭਾਵ। ਸ਼ਾਮ ਨੂੰ ਪੀਓ, ਸਵੇਰੇ ਨਸ਼ਾ ਉਤਰ ਜਾਂਦਾ ਹੈ, ਕਈ ਨੁਕਸਾਨ ਹੁੰਦੇ ਹਨ, ਸਰੀਰ ਨੂੰ ਰੋਗ ਲੱਗਦੇ ਹਨ, ਹੋਰ ਕਈ ਦੁਨਿਆਵੀ ਨੁਕਸਾਨ ਵੀ ਹਨ, ਪਰ ਇੱਕ ਸਾਡੇ ਪਾਸ ਇਹੋ ਜਿਹਾ ਆਲਾ ਨਸ਼ਾ ਹੈ, ਆਲਾ ਕਿਸਮ ਦੀ ਸ਼ਰਾਬ ਹੈ, ਜੇ ਤੂੰ ਇੱਕ ਉਸਦਾ ਬੈਗ ਲੈ ਲਵੇ ਤਾਂ ਰਹਿੰਦੀ ਦੁਨੀਆ ਦਾ ਕਿਆਮਤ ਤੱਕ ਤੇਰਾ ਨਸ਼ਾ ਨਾ ਉਤਰ। ਇਹ ਸੁਣ ਕੇ ਬੜਾ ਹੈਰਾਨ ਹੋਇਆ, ਇਹੋ ਜਿਹੀ ਕੋਈ ਸ਼ਰਾਬ? ਹਾਂ ਕਹਿਣ ਲੱਗੇ, ਜੇ ਤੂੰ ਲੈ ਲੈ ਉਸਦਾ ਇੱਕ ਬੈਗ, ਕਿਆਮਤ ਤੱਕ ਨਸ਼ਾ ਨਾ ਉਤਰੇ। ਬੜਾ ਹੈਰਾਨ ਹੋ ਕੇ ਪੁੱਛਣਗਾ, ਉਹ ਕਿਹੋ ਜਿਹੀ ਚੀਜ਼ ਹੈ, ਕਿਰਪਾ ਕਰਕੇ ਮੈਨੂੰ ਅਗਰ ਉਹ ਥੋੜਾ ਦੇ ਦੇਣਾ, ਮੈਂ ਤੇ ਸਦਾ ਵਾਸਤੇ ਹੀ ਝੂਠੀਆਂ ਸ਼ਰਾਬਾਂ ਕਿਉਂ ਪੀਵਾਂ। ਗੁਰੂ ਜੀ ਨੇ ਉਸ ਮੌਕੇ ਕਿਹਾ ਸੀ,
ਨਾਮ ਕੁਮਾਰੀ ਨਾਨਕਾ, ਨਾਮ तुम्हारी नाम का
उच्चारण करते हैं, निरंतर अभ्यास करने वाले भी कई गुरमुख विच बैठे हुए जिहड़े वो अपने समय नूं गुजार दे उस समय यो शासन समा तां गुजरी जांदा चौड़ा छग्गा डाकू पाड़ी जांदा उम्र नहीं किसी की खलौंदी छिन छिन करके मुरबीर दी चली जा रही है एक दिन खत्म हो जानी लेकिन इस समय नूं संभालना इस तो लाभ उठाना तो किसी गुरमुखां दा कर्तव्य होया करदा जिहड़े यो वाहिगुरु दे जस विच समा बतीत करदे हैं मन संवाद उन्हां दी इहो जी गति साहिब गुरु अर्जन देव महाराज दर्शाउंदे है
दर के मिलना कौन रब नाल रतियां रब नाल रतियां दर के मिलना कौन रब नाल रतियां रब नाल रतियां
Thank you.
ਉਗਰੀਆਂ ਤੋਂ ਹਰ ਇੱਕ ਨੇ ਇੱਕ ਦਿਨ ਜਾਣਾ ਹੈ, ਜੋ ਉਪਜੋ ਸੋ ਬਿੰਤ ਹੈ ਪਰੋ ਆਦਿ ਕੇ ਸਾਥ। ਜੋ ਪੈਦਾ ਹੋਇਆ ਉਸਨੇ ਵਿਨਾਸ਼ ਜ਼ਰੂਰ ਹੋਣਾ ਹੈ, ਅਤੇ ਮਰਨ ਤੋਂ ਬਾਅਦ ਕੀ ਕੋਈ ਅਵਸਥਾ ਹੈ। ਭਾਵੇਂ ਅਣਜਾਣਪਣੇ ਚ ਕੋਈ ਇਸ ਨੂੰ ਨਾ ਮੰਨੇ, ਵਿਚਾਰ ਦੀ ਹੀਨਤਾ ਕਰਕੇ ਇਸ ਨੂੰ ਨਾ ਮੰਨੇ, ਲੇਕਿਨ ਅੱਗੇ ਵੀ ਕੋਈ ਜੀਵਨ ਹੈ। ਸੋ ਗੁਰੂ ਜੀ ਤੋਂ ਪੁੱਛਿਆ ਇੱਕ ਦਫ਼ਾ ਸਿੱਖਾਂ ਨੇ ਗਰੀਬ ਨਵਾਜ਼, ਕਈ ਕੁ ਲੋਕ ਕਹਿੰਦੇ ਆ ਜਗ ਮਿੱਠਾ, ਤੇ ਅਗਲਾ ਕਹਿੰਦੇ, ਕਈ ਕਹਿੰਦੇ ਅੱਗੇ ਵੀ ਪੁੱਛਿਆ, ਆਪ ਕਿਰਪਾ ਕਰਕੇ ਦੱਸੋ ਉਹਨਾਂ ਲੋਕਾਂ ਦੀ ਗੱਲ ਮੰਨਣੀ ਜਿਹੜੇ ਮਨ ਇੰਦਰੀਆਂ ਦੇ ਅਧੀਨ ਹਨ, ਮਨ ਦੇ ਹੀ ਦਾਸ ਹਨ, ਉਹਨਾਂ ਦਾ ਵਚਨ ਮੰਨਣਾ ਤਾਂ ਯੋਗ ਨਹੀਂ ਨਾ ਹੋਇਆ ਕਰਦਾ। ਜਿਹਦੀ ਆਪਣੀ ਹੀ ਬੁੱਧ ਕੁਛ ਨਹੀਂ, ਉਹਦਾ ਵਚਨ ਕੀ ਮੰਨਿਆ, ਬੱਚਿਆਂ ਦਾ ਵਚਨ ਮੰਨਣਾ ਕੀ ਚੰਗਾ ਹੁੰਦਾ। ਲੇਕਿਨ ਵਚਨ ਮੰਨਣਾ ਉਹਨਾਂ ਦਾ ਠੀਕ ਹੈ, ਉਹਨਾਂ ਦੇ ਵਚਨ ਵਿੱਚ ਸੱਚਾਈ ਹੁੰਦੀ ਹੈ, ਉਹਨਾਂ ਦੇ ਵਚਨ ਵਿੱਚ ਯਥਾਰਥਤਾ ਹੁੰਦੀ ਹੈ, ਜੋ ਸਰਬੱਤ ਪੁਰਸ਼ ਹੋਇਆ ਕਰਦੇ ਜੀ। ਸੋ ਆਪ ਕਿਰਪਾ ਕਰਕੇ ਦੱਸੋ ਤ੍ਰਿਕਾਲੀ, ਅੱਗੇ ਵੀ ਕੁਛ ਹੈ ਜਾਂ ਨਾ ਹੈ। ਗੁਰੂ ਜੀ ਨੇ ਫਰਮਾਇਆ, ਇਹ ਧਿਆਨ ਦੇ ਕਿਸਨ ਕਹਿੰਦੇ ਕਿ ਪਹਿਲੇ ਇਹ ਦੇਖੋ ਇਨਸਾਨ ਕੀ ਚੀਜ਼ ਹੈ। ਜਦੋਂ ਇਸ ਦੀ ਵਿਚਾਰ ਕਰ ਲਓਗੇ ਤੁਹਾਨੂੰ ਖੁਦ ਬਖੁਦ ਪਤਾ ਲੱਗ ਜਾਏਗਾ, ਇਨਸਾਨ ਦੋ ਹਿੱਸਿਆਂ ਦਾ ਬਣਿਆ ਹੋਇਆ, ਇੱਕ ਰੂਹ ਹੈ ਇੱਕ ਜਿਸਮ ਹੈ। ਜਿਸਮ ਮਾਤਾ ਪਿਤਾ ਤੋਂ ਜਨਮ ਲੈਂਦਾ ਹੈ, ਬਚਪਨ ਆਉਂਦੀ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ, ਮਰ ਜਾਂਦਾ, ਸਾਰਿਆਂ ਦਾ ਇੱਕ 84 ਲੱਖ ਜੂਨ ਸਭ ਦੀ ਹਾਲਤ ਹੈ, ਬਸ ਪੰਛੀਆਂ ਦੀ ਵੀ ਇਹੀ ਹਾਲਤ ਹੈ। ਮ੍ਰਿਤੂ ਹੋ ਗਿਆ, ਇਸਦੇ ਅੰਦਰ ਇੱਕ ਹੋਰ ਸਰੀਰ ਹੈ, ਸਥੂਲ ਸਰੀਰ ਦੇ ਅੰਦਰ ਸੂਖਸ਼ਮ ਸਰੀਰ, ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨਿੰਦ ਨੇ ਮਨ ਅਰਬ, 17 ਤਤੰਗ ਸਰੀਰ, ਜਿਸਨੂੰ ਸੂਖਸ਼ਮ ਸਰੀਰ ਜਾਂ ਲਿੰਗ ਸਰੀਰ ਵੀ ਕਹਿ ਦਿੰਦੇ, ਜੋ ਕਿ ਪ੍ਰਲੋਕ ਨੂੰ ਜਾਂਦਾ। ਜੀਵਾਤਮਾ ਚੇਤਨ ਜੇ ਉਹ ਜਮਣ ਮਰਨ ਵਾਲੀ ਚੀਜ਼ ਨਹੀਂ। ਹਾਂਜੀ, ਮਰਨ ਤੋਂ ਬਾਅਦ ਇਨਸਾਨ ਇੱਕ ਕੱਪੜੇ ਹਨ, ਵਸਤਰ ਹਨ, ਇੱਕ ਇਨਸਾਨ ਹੈ ਜਿਹਨੂੰ ਜਿਸਮ ਕਹਿੰਦੇ ਹਨ। ਇਨਸਾਨ ਇੱਕ ਵਸਤਰ ਇੱਕ ਪੁਸ਼ਾਕ ਲਾ ਕੇ ਦੂਸਰੀ ਪੁਸ਼ਾਕ ਪਹਿਨ ਲੈਂਦਾ, ਉਹ ਲਾ ਕੇ ਤੀਸਰੀ ਪਹਿਨ ਲੈਂਦਾ ਹੈ। ਪੁਸ਼ਾਕ ਪਹਿਨਣ ਵਾਲਾ ਜਿਹੜਾ ਹੈ ਉਹ ਅਲੈਦਾ ਹੈ, ਅਤੇ ਪੁਸ਼ਾਕ ਅਲੈਦਾ ਵਸਤੂ ਹੈ। ਇਹਦੇ ਵਿੱਚ ਇਸੇ ਤਰ੍ਹਾਂ ਜੀਵਾਤਮਾ ਅਲੈਦਾ ਵਸਤੂ ਹੈ ਔਰ ਸਰੀਰ ਅਲੈਦਾ ਵਸਤੂ ਹੈ। ਜੀਵਾਤਮਾ ਸਰੀਰ ਰੂਪੀ ਚੋਲੇ ਬਦਲਦਾ ਰਹਿੰਦਾ ਹੈ, ਉਹ ਵੀ ਵਾਸਨਾ ਦੇ ਮੁਤਾਬਕ, ਜਿਵੇਂ ਸਾਡਾ ਹੁਣ ਇਹ ਸਰੀਰ ਧਾਰਨ ਕੀਤਾ ਹੋਇਆ। ਸੋ ਅਸੀਂ ਇੱਕ ਦਿਨ ਇਹ ਸਰੀਰ ਤਿਆਗ ਦੇਣਾ, ਇਸਨੂੰ ਮਰਨਾ ਕਹਿੰਦੇ ਨੇ, ਸਰੀਰ ਧਾਰਨ ਕਰਨਾ, ਇਸਨੂੰ ਜੰਮਣਾ ਕਹਿ ਦਿੰਦੇ। ਇਹ ਜਨਮ ਮਰਨ ਦਾ ਸਿਲਸਿਲਾ ਬੜੀ ਦੇਰ ਤੋਂ ਚੱਲਿਆ ਆ ਰਿਹਾ, ਬਲਕਿ 84 ਲੱਖ ਜੂਨ ਇਹ ਧਾਰਨ ਕਰ ਚੁੱਕਾ, ਹੁਣ ਮਨੁੱਖ ਸਰੀਰ ਵਿੱਚ ਆਇਆ ਹੈ। ਖੈਰ, ਇਹ ਜੀਵਾਤਮਾ ਜਿਹੜਾ ਹੈ ਮਰਦਾ ਨਹੀਂ, ਜੇ ਮਰ ਜਾਏ ਤਾਂ ਸਰੀਰ ਕਿਹੜਾ ਧਾਰਨ ਕਰੇ। ਵਿਚਾਰ ਨਾ ਹੋਣ ਕਰਕੇ ਇਨਸਾਨ ਇਸ ਗੱਲ ਨੂੰ ਮੰਨਦਾ ਹੈ ਵੀ ਅੱਗੇ ਕੁਛ ਨਹੀਂ, ਅਸੀਂ ਦੇਹ ਹਾਂ, ਦੇਹ ਮਰ ਗਈ, ਅੱਗੇ ਕੁਛ ਨਹੀਂ। ਸੋ ਉਹਨਾਂ ਦੀ ਅੰਗਤਾ ਆਪਣੇ ਜਿਹਨਾਂ ਆਪਣਾ ਆਪਾ ਉਹ ਦੇਹ ਨੂੰ ਮੰਨਦੇ ਨੇ, ਜਿਹੜਾ ਉਹਨਾਂ ਦੀ ਮਨੌਤ, ਇਹੋ ਜਿਹੀ ਸਮਝ ਲਓ ਜਿਵੇਂ ਇੱਕ ਮਕਾਨ ਵਿੱਚ ਰਹਿਣ ਵਾਲਾ ਮਕੀਨ ਹੋਵੇ, ਤੋ ਆਪਣੇ ਆਪ ਨੂੰ ਬਜਾਏ ਮਕੀਨ ਦੇ ਮਕਾਨ ਮੰਨਦਾ, ਉਹਦੀ ਮਨੌਤ ਇਹੋ ਜਿਹੀ ਹੋਇਆ ਕਰਦੀ, ਹਾਲਾਂਕਿ ਉਹ ਮਕਾਨ ਦੇ ਵਿੱਚ ਰਹਿਣ ਵਾਲਾ ਹੈ ਜਿਸਨੂੰ ਮਕੀਨ ਕਹਿੰਦੇ। ਇਸੇ ਤਰ੍ਹਾਂ ਇਹ ਜੀਵਾਤਮਾ ਵੀ ਦਰ ਜਿਸਮ, ਜਿਸਮ ਦੇ ਅੰਦਰ ਇਹੋ ਜਿਹੀ ਚੀਜ਼ ਹੈ ਜਿਹੜੀ ਸਰੀਰ ਨੂੰ ਤਿਆਗ ਦਿੱਤਾ, ਜੇ ਉਸਨੂੰ ਮਰਨਾ ਕਹਿੰਦੇ, ਹੋਰ ਧਾਰਨ ਕਰ ਲੈਂਦੇ ਸਰੀਰ, ਉਸਨੂੰ ਜੰਮਣਾ ਕਹਿ ਦਿੰਦੇ। ਆਹੋ, ਕਿਉਂ ਕਰਕੇ ਇਸ ਤੋਂ ਸਿੱਧ ਹੁੰਦੀ ਹੈ ਵੀ ਮਰਨ ਤੋਂ ਬਾਅਦ ਦੀ ਅਵਸਥਾ ਨੂੰ ਪ੍ਰਲੋਕ ਕਿਹਾ ਜਾਂਦਾ, ਉਸਨੂੰ ਅੱਕ ਬਦਲੀ ਕਹਿੰਦੇ ਨੇ, ਦਰਗਾਹ ਵੀ ਕਹਿ ਦਿੱਤਾ ਜਾਂਦਾ ਹੈ। ਹਾਂ ਤਾਂ ਇਹ ਜੇ ਵਜਨ ਬਾਬਾ ਫਰੀਦ ਉਹ ਤਾਂ ਪੁੱਛੋ, ਉਹ ਕਹਿੰਦੇ ਸਾਡੇ 53 ਦੇ ਗੁਰੀ ਚੱਲੇ ਪਾਣੀ ਅੰਨ, آیا بندہ دنی وچ وتے سونی ون ملک الموت جا آپسی سب دروازے بن کنا پیاریا بھائیاں اگے دتا بن دیکھو بندہ چلے چون جنیا دے کن فرید امر جی کیتے دنیا وچ درگے آئے کم درگاہ سدھ ہندی ہے موتے دا بننا ہی ہوں دسے جیوں دریا میں کہا اگے دودھ تپیا سوئیں ہول پوے کہا اکنا نو سب سوجی آئی تو پھر دے بے پرواہ فرید امر جی کیتے دنیا وچ درگے ہوگا اتنے امر بھی سدھ ہوں درگاہ بھی سدھ ہندی ہے اسنوں پرلوک کہندے ہیں سو گرو جی تو پوچھا غریب نے آپ کرپا کر کے دسو اس جیواتما کی کی گتی ہوندی ہے گرو جی نے کہا چھ قسم دے لوگ انہوں نے علیحدہ ہی جہ جا کوئی ہے وہ جو دی گتی ہے مرن تو بعد کی مانو اوستھا ہے پہلے پاپیاں کی گتی ہے دوجی پنیاں کی گتی ہے تیجی پرانیامیاں کی گتی ہے چوتھی بھگتان کی گتی ہے پنجویں برمگیاں کی گتی ہے چھویں کارکان کی گتی ہے چھ قسم دے کے لوگ ہیں پاپ کرم گناہ روپ کرم انہاں دی گتی ہور پنیا دی ہور پرانیامیاں دی ہور بھگتان دی ہور برمگیاں دی ہور تے کارکان دی ہور الگ الگ گتی ہے اس دا وستار جو ہے بہت سمے دی ضرورت ہے یعنی مختصر طور پہ میں عرض کر رہا ہوں کہ پاپیاں جنہاں نے ساری زندگی گناہوں وچ لگائی سو انہاں نوں مرن تو بعد جتنے نرک سب منمک ہو گئے گرمک لے اتنا مار یہ درگتی دسی تو جمراج بھی دوت لین آنے مارتے کتے لے جانتے فرید جس دیارے تنوری ساہے لے لکھا ملک جکن نی سنی دا منہ لکھا لے آ جند نوانی کٹی ہڈا کیوں کٹتا تو یہ جمراجا دے دوت جڑے ہیں مارتے کٹتے سنو دھرم راجا دے پیش کرتے ہیں اگے دھرم راجا اسنوں ڈانٹتا ہے تاڑتا ہے مانک شریر تمام دنیا کا بادشاہ دے ہی پراپت کر کے اسنوں برباد کرے ہیں تو گھور نرکاں وچ جتنے نرک سب منمک ہو گئے کیا بڑی دیر تک نرکاں دوزخاں دے دکھ چلتا ہے پھر اس نے چوراسی کا گرا بھگتایا جنم پھر کتنے اتنت دکھدائی گھر میں چلتا جنم ہوتا یہ پاپیاں کی گتی پنیا کی جڑے ساری زندگی پنہ وچ لگا دے انہوں بھی وقت اخیر دیوتا لین آنے پر حساب کتاب انہوں کا بھی ہوں پاپ پن جو بیج دے سب دھرم رائے کے دھرم راجا نیائکاری ہے پرماتما والوں بٹھایا دھرم رائے ہے دیوتا لے گلا کرے دلالی دھرم راجے کہہ جا دیوتا جا حساب کتاب سے پرمیشن نے بٹھایا سانو طاقت ملیا ہوئی سو پنیا نو کہنا بڑی اچھی بات ہے پہلے درجے والے بڑے چنگے ہو لیکن جس کم واسطے مانک شریر پرماتما نے دتا سی تے واسطے پربھو پراپتی واسطے وہ کم نہیں کیتا پن کی دن انہوں جہا جہ کسی کا کنشٹ مدم کتم پن ہوں وہ جی سکھا والے تھان جنہیں سورگ آدھ کہہ دتا جا اتے بھیجیا جا اتنے بڑی دیر تک جسمانی سکھ بھگتے ہیں انہوں اگر چوراسی کا گیڑا نہیں بھگتایا جا ان سیدھا مات لوک کسی امیر گھرانے میں جنم دتا جا یہ دسے تیجی گتی آ گئی پرانیامیاں کی جی جوگا ویسیا ریت کپور کمب اپنے پرانا مدسمے دوار چڑھاؤ کا ابھیاس کرتے جی جی انسان سوسائٹی ملتی ہے ویسا ہی ہوا ہو جانا ہے جہاں جہاں پورشوں کی سنگت ملتی ہے ویسے ہی یہ خیالات پرچار کرنا ایسا ہی نیم ہے سوئیں پرانیامیاں کی گتی برملوک تک شریر میں تیا کے برملوک تک پہنچتے اس کو اگلی گتی آ گئی بھگتان کی جڑے پرمیشور کی بھگتی کرنے بھگتی نو قسم کی بھگت نویں پرکارا پنڈت وید پرکارا نو قسم کی بھگتی سرون کیرتن سمرن بندن ارچن پاپ سیون داسا بھاو سکھایا سگی بھاو آتم نوینا انہیں پرمیشور کی بھگتی دو تو شروع ہوتی ہے ایک بھی جا کے ختم ہو جاتی ہے پر بھگوان دے وچ لیتا حاصل کرتا ہے سکھ گرو وچ لیتا حاصل کرتا ہے دو تو شروع ہو کے ایک وچ ختم ہو جاتی ہے انہوں نو حصے وچ ون دتا گیا پہلے ویگری کا جس ہونا شردا سکھ بھروسے نال چت دی اکاگرتا دوارا نروان ہو کے ویگرو کا جس ہونا سرون بھگتی کہلاؤں گی وڈا فل دسیا گرو جی نے چار پوڑیاں جپجی صاحب پچھلے مہاتم نے دسیا
ਸਰਵਣ ਕੀਰਤਨ ਦੂਸਰਾ ਦਰਜਾ ਕੀਰਤਨ, ਮਨ ਚਿੱਤ ਲਗਾ ਕੇ ਹਰੀ ਦਾ ਕੀਰਤਨ ਕਰਨਾ ਜਾਂ ਸੁਣਨਾ, ਕੀਰਤਨ ਭਗਤੀ ਹੈ। ਤੀਸਰਾ ਦਰਜਾ ਸਿਮਰਨ ਭਗਤੀ ਹੈ, ਪਰਮੇਸ਼ਵਰ ਦੇ ਨਾਮ ਦਾ ਸਿਮਰਨ ਅਭਿਆਸ ਕਰਨਾ। ਇਸ ਦੇ ਕਈ ਤਰੀਕੇ ਹਨ, ਬੈਖਰੀ ਬਸੰਤੀ ਮੱਧਮ ਪਰਾ ਸਵਾਦ ਸਵਾਦ ਗੁਰਮੁਖ ਰੋਮ ਰੋਮਰ ਤਿਹਾਵੇ ਜਾਂ ਅਨੰਤ ਸ਼ਬਦ ਆਦਿ ਵਗੈਰਾ ਵੀ ਸਿਮਰਨ ਵਿੱਚ ਹੀ ਹਨ। ਸਿਮਰਨ ਕਰਦੇ ਕਰਦੇ ਹਾਂ ਬਿਰਤੀ ਦੀ ਇਕਾਗਰਤਾ ਅੰਤਰਮੁਖਤਾ ਬੰਧਨ ਆਪਣੇ ਇਸ਼ਟ ਦੇਵ ਨੂੰ ਨਮਸਕਾਰ ਰੂਪ ਦੀ ਬਾਤ ਕਰਨੀ, ਇਹਨੂੰ ਅਰਚਨ ਕਹਿੰਦੇ, ਪਾਰ ਸੇਵਨ ਕਰਨ ਆਦਿ ਸੇਵਾ ਕਰਨੀ। ਛੇ ਕਿਸਮ ਦੀ ਦਾਸਾ ਭਾਵ, ਆਪਣੇ ਆਪ ਨੂੰ ਦਾਸ ਵਫ਼ਾਦਾਰ ਨੌਕਰ ਮਨ ਨੂੰ ਸਵਾਮੀ ਪਰਮੇਸ਼ਵਰ ਦੀ ਸੇਵਾ ਕਰਨੀ। ਸਖਾ ਸਖੀ ਭਾਵ, ਉਸਨੂੰ ਜ਼ਿਆਦਾ ਪਿਆਰ ਵੱਧ ਜਾਂਦਾ ਜਿਵੇਂ ਇੱਕ ਮਿੱਤਰ ਨਾਲ ਪਿਆਰ ਹੁੰਦਾ ਐਸਾ। ਅਖੀਰ ਆਤਮ ਨਿਵੇਦਨ, ਆਪਣਾ ਸਭ ਕੁਝ ਹੀ ਪਰਮੇਸ਼ਵਰ ਦੇ ਚਲਾਇਆ ਕਰ, ਯਾਨੀ ਆਪਣੀ ਹੰਗਤਾ ਗਵਾ ਕੇ ਪਰਮੇਸ਼ਵਰ ਵਿੱਚ ਅਭੇਦਤਾ ਹੀ ਹਾਸਲ ਕਰਨੀ। ਗੂੰਜ ਸਮੁੰਦਰ ਵਿੱਚ ਮਿਲੀ ਆਪਾਂ ਗਵਾਇਆ ਸਮੁੰਦਰ ਬਣ ਗਈ, ਇਸ ਰਸਤਾ ਇੱਥੇ ਪਹੁੰਚ ਕੇ ਭਗਤੀ ਖਤਮੇ ਨੇ ਭਗਤੀ ਨੇ ਇੱਥੇ ਪਹੁੰਚਾਉਣਾ। ਇਸ ਵਾਸਤੇ ਹੀ ਦੱਸਿਆ ਨਾ,
ਭਗਤ ਨਵੇਂ ਪੁਰਕਾਰਾ ਪੰਡਿਤ ਵੇਦ ਪੁਕਾਰਾ, ਭਗਤ ਨਵੇਂ ਪੁਰਕਾਰਾ ਪੰਡਿਤ ਵੇਦ ਪੁਕਾਰਾ,
ਜਿੱਥੇ ਸਾਰੇ ਭੈ ਖਤਮ ਹੋ ਜਾਣ ਉਹਨੂੰ ਕਹਿੰਦੇ ਭੈ ਗਤੀ ਭਗਤੀ। ਤਾਂ ਨੌ ਕਿਸਮ ਨੌ ਹਿੱਸਿਆਂ ਵਿੱਚ ਇਹਨੇ ਪਰਮੇਸ਼ਵਰ ਦੀ ਬੰਦਗੀ ਨੂੰ ਵੰਡਿਆ ਗਿਆ। ਜਿਹੜੇ ਅਰਜ ਕੀਤੀ ਗਈ ਇਹਨੂੰ ਕੌਣ ਕਹਿੰਦੇ? ਪੰਡਿਤ ਵੇਦ ਹੁਕਾ ਬ੍ਰਹਮਵੇਤੇ ਔਰ ਵੇਦ ਇਹ ਕੁਛ ਦੱਸ ਰਹੇ ਵੀ ਨੌ ਕਿਸਮ ਦੀ ਭਗਤੀ ਹੁੰਦੀ, ਭਗਤੀ ਕਰਨ ਵਾਲਿਆਂ ਦੀ ਗਤੀ। ਜਿਹੜੇ ਭਗਤੀ ਕਰਦੇ ਕਰਦੇ ਆਪਣੇ ਸਰੀਰ ਦਾ ਤਿਆਗ ਕਰਦੇ ਹਨ, ਉਹਨਾਂ ਨੂੰ ਮਰਨ ਤੋਂ ਬਾਅਦ ਸੱਚਖੰਡ ਜਾਂ ਵੈਕੁੰਠ ਧਾਮ ਦੀ ਪ੍ਰਾਪਤੀ ਹੁੰਦੀ। ਸੋ ਉਸ ਤੋਂ ਅੱਗੇ ਆ ਗਈ ਬ੍ਰਹਮ ਗਿਆਨੀਆਂ ਦੀ ਗਤੀ, ਬ੍ਰਹਮ ਗਿਆਨੀਆਂ ਦੀ ਗਤੀ। ਬ੍ਰਹਮ ਗਿਆਨੀ ਦੂਸਰੇ ਲਫ਼ਜ਼ਾਂ ਦੇ ਵਿੱਚ ਪਰਮੇਸ਼ਰ ਵਿੱਚ ਮਿਲੇ ਹੋਏ ਨੂੰ ਕਹਿੰਦੇ ਹਨ। ਸੋ ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਹੁੰਦੇ ਹਨ, ਜਿਵੇਂ ਪਾਣੀ ਹੈ ਉਸਨੂੰ ਆਪ ਵੀ ਕਹਿੰਦੇ ਨੇ ਫਾਰਸੀ, ਅਰਬੀ ਵਿੱਚ ਉਹਨੂੰ ਉਬ ਕਹਿ ਦਿੰਦੇ ਹਨ, ਅੰਗਰੇਜ਼ੀ ਵਿੱਚ ਵਾਟਰ ਕਹਿ ਦਿੰਦੇ ਹਨ, ਹਿੰਦੀ ਵਿੱਚ ਜਲ ਕਹਿ ਦਿੰਦੇ ਹਨ, ਪੰਜਾਬੀ ਵਿੱਚ ਪਾਣੀ ਕਹਿ ਦਿੰਦੇ ਹਨ, ਇੱਕੋ ਚੀਜ਼ ਦੇ ਨਾਂ। ਇਸੇ ਤਰ੍ਹਾਂ ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਹੋਇਆ ਕਰਦੇ ਹਨ। ਪਰਮੇਸ਼ਰ ਦੇ ਵਿੱਚ ਮਿਲਣ ਦਾ ਨਾਂ ਅਭੇਦ, ਹੋਣ ਦਾ ਨਾਂ ਬ੍ਰਹਮ ਗਿਆਨ ਵੀ ਹੈ। ਤਾਂ ਬ੍ਰਹਮ ਗਿਆਨੀਆਂ ਦੀ ਗਤੀ, ਜਿਹੜੇ ਪਰਮੇਸ਼ਰ ਵਿੱਚ ਮਿਲ ਚੁੱਕੇ ਹਨ ਉਹਨਾਂ ਦੀ ਗਤੀ, ਉਹਨਾਂ ਦੇ ਵਾਸਤੇ ਦੱਸਿਆ ਨਾ ਕੁਛ ਸਾਹਿਬ ਨਾ ਕੁਝ ਜੈਬ ਆਰਾਮ ਕੀ ਦੋ। ਮਿਸਾਲ, ਇੱਕ ਘੜਾ ਸਮੁੰਦਰ ਵਿੱਚ ਪਿਆ ਹੋਇਆ, ਉਹਦੇ ਅੰਦਰ ਵੀ ਪਾਣੀ ਬਾਹਰ ਵੀ ਪਾਣੀ, ਘੜੇ ਦੇ ਖੱਪਰ ਨੇ ਅੰਦਰਲੇ ਪਾਣੀ ਨੂੰ ਬਾਹਰਲੇ ਸਮੁੰਦਰ ਦੇ ਪਾਣੀ ਤੋਂ ਅਲੈਦਾ ਜਾ ਕਰ ਦਿਖਾਇਆ ਹੋਇਆ। ਦਰਅਸਲ ਅਲੈਦਾ ਨਹੀਂ, ਅੰਦਰਲਾ ਘੜੇ ਦਾ ਅੰਦਰ ਵਾਲਾ ਪਾਣੀ ਤੇ ਬਾਹਰ ਵਾਲਾ ਪਾਣੀ ਅਭੇਦ ਹਨ, ਪਰ ਘੜੇ ਦੇ ਖੱਪੜ ਕਰਕੇ ਜ਼ਰਾ ਅਲੈਦਗੀ ਦੀ ਅਣਪਣੇ ਵਿੱਚ ਅਣਾਣਾ ਨੂੰ ਪ੍ਰਤੀਤ ਹੁੰਦੀ। ਅਗਰ ਉਹ ਘੜੇ ਦਾ ਖੱਪੜ ਟੁੱਟ ਜਾਏ, ਘੜੇ ਨੂੰ ਬੰਨ ਦਿੱਤਾ ਜਾਵੇ, ਅੰਦਰਲਾ ਪਾਣੀ ਘੜੇ ਦਾ ਬਾਹਰਲਾ ਪਾਣੀ ਅਭੇਦ ਇੱਕ ਹੋ ਗਏ। ਇਸੀ ਤਰ੍ਹਾਂ ਹੀ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ। ਸਰੀਰ ਦੇ ਅੰਦਰ ਜਿਹੜੀ ਪਰਮੇਸ਼ਰ ਦੀ ਅੰਸ਼ ਜੀਵਾਤਮਾ ਸਾਰੇ ਪਰਿਪੂਰਨ ਪਰਮ ਆਤਮਾ ਉਹਦੇ ਵਿੱਚ ਅਭੇਦ ਹੋ ਚੁੱਕਾ, ਉਹਨਾਂ ਨੂੰ
تو شریر روپی گھڑا جنی دیر تک ہے کچھ عام لوگوں کو علیحدگی نہیں, عام لوگوں دیکھنے علیحدہ پرتیت ہوں, پر جس وقت شریر روپی گھڑا ٹوٹ جاتا ہے اندالا بارلا پانی ہونی جیواتما پرماتما افید ہے, اس اوستھا انہوں کا آنا جانا ختم ہے, وہ کسی لوگ گرو نہیں کرتے ہوں پران, انہوں کی واپسی دسیا گرو جی نے کبو ساتھ سنگتے پاو ہے اس استھان سے بہر نہ آو ہے, انتر ہوئے گیان پرگاش اس استھان کا نہیں بناش, منتر نام رتے ایک رنگ جائے بسے پابند کے سنگ, یوں جل میں جل آئے کھٹانا یوں جوتی سنگ جوت سمانا, مٹ گئے گبن پائے وشرام نانک پرب کے سد گرو, انہوں کا آنا جانا ختم ہے, سو وہ وناشی وسطو آن جان نہیں آئی پروان کی تھی
اوناشی جی بنس نہیں بنس نہیں
جانا ختم ہو جاتا ہے, بھگت پیپا راجا پیپا پہلے شکتی کا اپا شکتی دیوی کی مورتی استھاپن کی تھی, اس کی اپاشنا کریا کرتا سی, سنتان کی سیوا بھی کرتا ہوں, ایک دفعہ کچھ مہاتما آئے انہوں نال وچار چل پی, مہاتما کہندے ہیں موکش مکت جو ہے برم گیان سے ہے, برم گیان بھگتی سے ہے, بھگتی ستسنگ سے ہے, اس کر کے گرو شرن بھی آ کے بھگتی سیکھے ہاں, برم گیان کی پراپتی دوارا یہ مکت ہوں جن مان کے بندھنا تو بری ہوں, لیکن پیپا کہندے نہیں دیوی دیوتا مکت دے ہیں, مہاتما کہندے ایسا نہیں ہے موکش ہمیشہ گیان سے نہیں, وہ منتا نہیں اپنے راج مد آ کے بچن نہیں منیا, خیر رات کا وقت سی مہاتما اپنے آسن سے جا پے وہ اپنے تھان جا پیا, رات کے وقت اس اپنے اشٹ دیوتا والوں ہے پرتیت ہوا مورت سنتوں کی برابری کی تھی, ہر ترمی کی تھی, مکت اگر چاہنا ہے تو مکت دیوی دیوتوں تو نہیں پراپت, دیوی دیوتا خود مکت نہیں ہوں دوسرے نو کیسے مکت کر سکن گے, جی ہو سیوا ہے تو ہو جیسی اپاسنا کرتے کوئی ویسا ہو جاتا, مکت برم گیان سے ہے, اس کر کے اگر مکت چاہنا ہے تو سنتوں کی سنگت اختیار کر,
ਭਗਤ ਪੀਪਾ ਤੂੰ ਕਹੀਏ ਤਿਆਰ ਭਵਾਨੀ ਮੁਕਤ ਕੀ ਬਰੀਆ ਕਾਂ ਚਪਾਨੀ ਆਦਿ ਕਹਿ ਕੇ ਉਸ ਵਕਤ ਉਸਨੇ ਸੰਤਾਂ ਦੀ ਸੰਗਤ ਤਿਆਰ ਕੀਤੀ। ਹੌਲੀ 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 ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚ ਗਿਆ। ਉੱਥੇ ਪਹੁੰਚ ਕੇ ਆਪਣਾ ਅਨੁਭਵ ਉਸ ਵਕਤ ਦਾ ਲਿਖਦਾ ਹੈ, ਨਾ ਕੋਈ ਸਾਹਿਬ ਨਾ ਕੋਈ ਜੈਬ ਰਾਮ ਸਿੰਘ ਜੀਵਾਤਮਾ ਜਿਹੜਾ ਹੈ ਜਦੋਂ ਉਸਨੂੰ ਸਫੇਦ ਅਵਸਥਾ ਨੂੰ ਪ੍ਰਾਪਤ ਹੋ ਗਿਆ, ਕਹਿੰਦਾ ਆਉਣਾ ਜਾਣਾ ਉਹਦੇ ਵਿੱਚ ਹੈ ਨਹੀਂ, ਮੈਂ ਰੱਬ ਦੀ ਕਸਮ ਖਾ ਕੇ ਕਹਿੰਦਾ ਇਤਿਹਾਸ ਬ੍ਰਹਮ ਗਿਆਨੀ ਦੇ ਵਾਸਤੇ ਸਾਧਕ ਆਉਣਾ ਜਾਣਾ ਖਤਮ। ਉਹਨਾਂ ਦਾ ਆਵਾਗਮਨ ਮਿਟ ਗਿਓ, ਬਾਬਾ ਆਵਨ ਜਾਣ ਦਿਓ, ਤਪਤ ਕੜਾਹ ਬੁਝ ਗਿਓ ਗੁਰੂ ਸ਼ੀਤਲ ਨਾਮ। ਆਇਓ ਬ੍ਰਹਮ ਗਿਆਨ ਤੋਂ ਅੱਗੇ ਇੱਕ ਹੋਰ ਅਵਸਥਾ ਹੈ ਜਿਹਨੂੰ ਕਾਰਕਾਂ ਦੀ ਅਵਸਥਾ ਕਹਿੰਦੇ ਹਨ। ਕਾਰਕ ਉਹਨਾਂ ਨੂੰ ਕਹਿੰਦੇ ਹਨ ਜਿਹੜੀਆਂ ਬਖਸ਼ੀਆਂ ਰੂਹਾਂ ਹਨ, ਪਰਮੇਸ਼ਰ ਅੰਤਰਜਾਮੀ ਉਹੀਆਂ ਜਿਹੀਆਂ ਰੂਹਾਂ ਨੂੰ ਦੁਨੀਆਂ ਦੇ ਉਧਾਰ ਵਾਸਤੇ ਭੇਜਦਾ। ਉਹਨਾਂ ਨੂੰ ਆਪਣੇ ਵਾਸਤੇ ਕੁਛ ਕਰਨਾ ਧਰਨਾ ਬਸ ਨਹੀਂ ਰਿਹਾ ਕਰਦਾ, ਆਪਣਾ ਆਤਮਕ ਸਫ਼ਰ ਉਹਨਾਂ ਦਾ ਖਤਮ ਹੋਇਆ ਕਰਦਾ ਹੈ। ਸਿਰਫ ਉਹਨਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਭੇਜਿਆ ਜਾਂਦਾ। ਦ੍ਰਿਸ਼ਟਾਂਤ ਮਿਸਾਲ ਦੇ ਤੌਰ 'ਤੇ ਇੱਕ ਜੇਲ੍ਹ ਖਾਨਾ ਹੈ। ਜੇਲ੍ਹ ਖਾਨੇ ਦੇ ਵਿੱਚ ਜਿਤਨੇ ਕੈਦੀ ਹਨ, ਕਿਸੇ ਨੂੰ ਥੋੜ੍ਹੀ ਕਿਸੇ ਨੂੰ ਬਹੁਤੀ ਕੈਦ ਹੈ, ਆਪਣੇ ਆਪਣੇ ਜੁਰਮ ਦੇ ਮੁਤਾਬਕ ਥੋੜ੍ਹੀ ਬਹੁਤੀ ਕੈਦ ਹੈ, ਯਾਨੀ ਉਹ ਸਾਰੇ ਹੀ ਕੈਦੀ ਹਨ। ਉਸ ਜੇਲ੍ਹ ਖਾਨੇ ਵਿੱਚ ਡਾਕਟਰ ਵੀ ਜਾਂਦਾ ਹੈ, ਡਾਕਟਰ ਕੈਦ ਨਹੀਂ ਉਹ ਆਜ਼ਾਦ ਹੈ, ਉਹਨਾਂ ਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ। ਇਸ ਵਾਸਤੇ ਉਹ ਉਹਨੂੰ ਕੈਦੀ ਨਹੀਂ ਕਿਹਾ ਜਾਂਦਾ। ਜਿਵੇਂ ਇਹ ਦ੍ਰਿਸ਼ਟਾਂਤ ਹੈ, ਇਸੇ ਤਰ੍ਹਾਂ ਹੀ ਸੰਸਾਰਿਕ ਜੇਲ੍ਹ ਸਨ। ਜਿਤਨੇ ਜੀਵ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੇ, ਉਸ ਸੰਸਾਰ ਦੇ ਵਿੱਚ ਉਹਨਾਂ ਰੂਹਾਂ ਨੂੰ ਵੀ ਭੇਜਿਆ ਜਾਂਦਾ ਹੈ ਜਿਹਨੂੰ ਕਾਰਕ ਕਿਹਾ, ਜਿਹੜੀ ਬਖਸ਼ੀਆਂ ਰੂਹਾਂ ਹਨ। ਉਹਨਾਂ ਨੂੰ ਸਿਰਫ ਦੁਨੀਆਂ ਦੇ ਵਾਸਤੇ ਉਧਾਰ ਵਾਸਤੇ ਭੇਜੇ, ਯਾਨੀ ਟੁੱਟੀਆਂ ਰੂਹਾਂ ਨੂੰ, ਵਿਛੜੀਆਂ ਰੂਹਾਂ ਨੂੰ ਰੱਬ ਨਾਲ ਜੋੜਨ ਵਾਸਤੇ ਭੇਜਿਆ ਜਾਂਦਾ ਹੈ। ਉਹਨਾਂ ਵਾਸਤੇ ਹੀ ਗੁਰੂ ਜੀ ਨੇ ਉਚਾਰਨ ਕੀਤਾ ਹੈ, ਜਨਮ ਮਨ ਦੋਵੇਂ ਨਾਹੀਂ, ਜਨ ਪੁਰ ਪੁਕਾਰੀ ਆਏ, ਜੀਏ ਦਾਨ ਦੇ ਭਗਤੀ ਲੈਣ, ਹਰਸਿਓ ਲੈਣ ਮੇਲਾ। ਉਹਨਾਂ ਦਾ ਆਪਣੇ ਵਾਸਤੇ ਆਉਣਾ ਜਾਣਾ ਨਹੀਂ, ਵੈਸੇ ਉਹ ਮੁਕਤ ਹਨ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਜਨ ਤੋਂ ਸਦਾ ਨਮਸਕਾਰ, ਐਸੇ ਵਚਨ ਉਹਨਾਂ ਪ੍ਰਥਾ ਕਰਦੇ ਹੈ। ਆਓ ਇੱਥੇ 6 ਕਿਸਮ ਦੀ ਗਤੀ ਦੱਸੀ ਭਾਰਤੀਆਂ ਨੇ, ਪੁੰਨੀਆਂ ਦੀ, ਪ੍ਰਾਣਾਯਾਮੀਆਂ ਦੀ, ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ, ਕਾਰਕਾਂ ਦੀ। ਹੁਣ ਆਪਣੀ ਇਨਸਾਫੀਆ ਨਿਗਾਹ ਦੇ ਨਾਲ ਨਿਆਂਕਾਰੀ ਅਵਸਥਾ ਦੇ ਵਿੱਚ ਖੜ ਕੇ ਅੰਦਰ ਝਾਤੀ ਮਾਰ ਲਓ ਤਾਂ ਅਸੀਂ ਕਿਸ ਅਵਸਥਾ ਦੇ ਮਾਲਕ ਬਣਨਾ। ਇੱਥੇ ਕਿਸੇ ਨਾਲ ਰੌਲਾ ਰੌਲਾ ਨਹੀਂ, ਕਹਿਣ ਸੁਣਨ ਦੀ ਗੱਲ ਨਹੀਂ, ਦੇਖਣੇ ਬੇਕਾਇਦਾ ਕਿਸੇ ਦੀ ਖਾਮਕਾਰ ਪ੍ਰਸ਼ੰਸਾ ਕਰਨ ਦੀ ਲੋੜ ਨਹੀਂ। ਆਪਣੇ ਅੰਦਰੀ ਝਾਤੀ ਮਾਰ ਲਓ ਕਿ ਇਸ ਦੇ ਮੁਤਾਬਕ ਅਸੀਂ ਕਿਸ ਅਵਸਥਾ ਦੇ ਮਾਲਕ ਬਣਾਂਗੇ। ਅਗਰ ਕੁਛ ਕਮੀ ਦਿੰਦੀ ਹੈ, ਸਭ ਤੋਂ ਉੱਚ ਅਵਸਥਾ ਦੀ ਇੱਛਾ ਹੈ ਤਾਂ ਉਸਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ। ਔਰ ਧਿਆਨ ਦਿਓ, ਇੱਧਰ ਗੁਰੂ ਅਰਜਨ ਦੇ ਮਹਾਰਾਜ ਭਗਤਾਂ ਦੀ ਗਤੀ ਇਸ ਸ਼ਬਦ ਵਿੱਚ ਇਉਂ ਦਰਸਾਉਂਦੇ ਹਨ। ਜੇ ਬਾ ਜਪ ਕਰਨਾ ਜਿਹੜੇ ਨਿਰੰਤਰ ਇਹਨਾਂ ਰਸਨਾ ਜੋ ਜਪੇ ਆ ਉਹ ਕੋਈ ਜਾਣਾ ਕਹਿ ਸਕਦਾ ਇਹਨਾਂ ਰਸਨਾ ਉਸਤ ਕਰਾਈ ਜਾਪ ਦੋ ਕਿਸਮ ਦਾ ਇੱਕ ਜਾਪ ਹੈ ਇੱਕ ਅਜਪਤ ਹੈ ਜ਼ਬਾਨ ਹਿਲਾ ਕੇ ਜਿਹੜਾ ਜਪਣਾ ਉਸਨੂੰ ਜਾਪ ਕਹਿੰਦੇ ਹਨ ਬਿਨਾਂ ਜ਼ਬਾਨ ਤੇ ਜਿਹੜਾ ਜਪਣਾ ਉਸਨੂੰ ਅਜਪਾ ਕਹਿੰਦੇ ਖਿਆਲ ਨਾਲ ਹੀ ਜਪਣਾ ਸੋ ਇੱਥੇ ਕਹਿੰਦੇ ਅੰਤਰ ਗੁਰੂ ਅਰਾਧਨਾ ਜਿਹੜੇ ਅੰਤਰੀਵ ਨਾਮ ਅਭਿਆਸ ਕਰਦੇ ਹਨ ਜੇ ਬਾ ਜਪ ਗੁਰਨੋ ਜ਼ਬਾਨ ਨਾਲ ਵੀ ਬਾਣੀ ਪੜ੍ਹਦੇ ਹਨ ਕੀਰਤਨ ਕਰਦੇ ਹਨ ਜਾਂ ਸਿਮਰਨ ਕਰਦੇ ਹਨ ਜੇ ਬਾ ਜਪ ਗੁਰਨੋ ਨੇਤਰੀ ਸਤਿਗੁਰੂ ਦੇਖਣ ਨੇਤਰਾਂ ਦੁਆਰਾ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਬ ਹੁੰਦੇ ਸਰਵਣੀ ਸੁਣਨਾ ਗੁਰਨੋ ਕੰਨਾਂ ਦੁਆਰਾ ਵਾਹਿਗੁਰੂ ਦਾ ਜਸ ਸੁਣਨਾ ਬਾਣੀ ਸੁਣਨੀ ਪਾਠ ਹੁੰਦਾ ਸੁਣਨਾ ਕੀਰਤਨ ਸੁਣਨਾ ਕਥਾ ਸੁਣਨਾ ਜਿਹੜੇ ਉਹ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਹਨ ਸਤਿਗੁਰ ਸੇ ਤੀਰਤਿਆਂ ਦਰਗੇ ਪਾਈਏ ਮਰਨ ਤੋਂ ਬਾਅਦ ਉਹਨਾਂ ਨੂੰ ਭਗਤਾਂ ਵਾਲੀ ਗਤੀ ਪ੍ਰਾਪਤ ਹੁੰਦੀ ਯਾਨੀ ਸਤਖੰਡ ਬੈਕੁੰਠ ਧਾਮ ਦੇ ਵਿੱਚ ਉਹਨਾਂ ਨੂੰ ਥਾਂ ਮਿਲਦਾ ਹੈ ਭਗਤਾਂ ਦੀ ਗਤੀ ਆਓ ਇੱਥੇ ਵੀ ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਦਾ ਸਾਧ ਸੰਗਤ ਨੂੰ ਬੈਕੁੰਠ ਦੱਸਿਆ ਹੈ ਕਹਿਤ ਕਬੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਓ ਇਉਂ ਗੁਰੂ ਕਲਗੀਧਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮਾਨੋ ਪ੍ਰੇਮੀ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ ਹਨ ਕਈ ਪ੍ਰੇਮੀਆਂ ਨੇ ਉੱਠ ਕੇ ਅਰਜ਼ ਕੀਤੀ ਗਰੀਬ ਨਵਾਜ਼ ਸੁਣਿਆ ਹੈ ਬਾਣੀ ਵਿੱਚ ਭਜਨ ਦੇ ਵਿੱਚ ਮਸਤੀ ਹੈ ਕੁਮਾਰੀ ਹੈ ਆਨੰਦ ਹੈ ਸਰੂਰ ਹੈ ਨਸ਼ਾ ਹੈ ਕੀ ਸੱਚਮੁੱਚ ਇਹ ਗੱਲ ਠੀਕ ਹੈ ਇਹ ਕਹਿਣ ਮਾਤਰ ਹੀ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਬਈ ਕਹਿਣ ਮਾਤਰ ਅਗਰ ਕਹਿਣ ਮਾਤਰ ਹੁੰਦਾ ਤਾਂ ਗੁਰੂ ਬਾਬਾ ਜੀ ਕਦੇ ਨਾ ਫਰਮਾਉਂਦੇ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਭਜਨ ਦੇ ਵਿੱਚ ਮਸਤੀ ਹੈ ਇਕਾਗਰਤਾ ਦੁਆਰਾ ਸ਼ਾਂਤੀ ਹੈ ਠੰਡ ਹੈ ਆਨੰਦ ਹੈ ਨਾ ਉਤਰਨ ਵਾਲੀ ਕੁਮਾਰੀ ਹੈ ਉਹ ਨਾ ਅਰਜ਼ ਕੀਤੀ ਗਰੀਬਾਂ ਅਸੀਂ ਬਾਣੀ ਪੜ੍ਹਦੇ ਹਾਂ ਸਾਨੂੰ ਕਦੇ ਉਹ ਪ੍ਰਾਪਤ ਨਹੀਂ ਹੋਈ ਹਜ਼ੂਰ ਨੇ ਕਿਹਾ ਬਾਣੀ ਪੜ੍ਹਦੇ ਨਹੀਂ ਹੋਵਾਂਗੇ ਨਾਮ ਸਿਮਰਨ ਨਹੀਂ ਕਰਦੇ ਹੋਵਾਂਗੇ ਬਾਣੀ ਵੀ ਨਹੀਂ ਪੜ੍ਹਦੇ ਹੋਵਾਂਗੇ ਲੇਕਿਨ ਬਾਣੀ ਦੇ ਵਿੱਚ ਨਾਮ ਦੇ ਵਿੱਚ ਤਾਂ ਜ਼ਰੂਰ ਨਾ ਉਤਰਨ ਵਾਲੀ ਮਸਤੀ ਇਹ ਹੋ ਨਹੀਂ ਸਕਦਾ ਨਾ ਹੋਵੇ
ਚੜੀ ਰਹੇ ਤਿੰਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ ਚੜੀ ਰਹੇ ਤਿੰਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ
ਨਿਤਨੇਮ ਨਾਲ ਬਾਣੀ ਪੜ੍ਹਦੇ ਹਾਂ ਸਿਮਰਨ ਵੀ ਕਰਦੇ ਹਾਂ ਲੇਕਿਨ ਸਾਨੂੰ ਤਾਂ ਉਹ ਬਿਮਾਰੀ ਆਨੰਦ ਜਾਂ ਮਸਤੀ ਕਦੇ ਪ੍ਰਾਪਤ ਨਹੀਂ ਹੋਈ ਗੁਰੂ ਜੀ ਨੇ ਫਿਰ ਕਿਹਾ ਤੁਸੀਂ ਬਾਣੀ ਪੜ੍ਹਦੇ ਨਹੀਂ ਹੋਵੋਗੇ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ ਭਜਨ ਦੇ ਵਿੱਚ ਬਾਣੀ ਵਿੱਚ ضرور ہی نہ اترن والی بیماری ہے. جدوں دو چار دفعہ کہا اور کہیں گے اسی پڑھتے ہیں. حضور نے انہوں پریکٹیکلی سمجھاؤ دے واسطے ایک سکھ نے حکم کیتا, جا ذرا سکھ ندان کا ایک گڑوا اگڑ کے بھر لیا, کچھ سرولوں کے باٹے لے آئے, جلدی ہی حکم کی تعمیر کی گئی, وڈا گڑوا سرولوں کا اگے لیا رکھا, کچھ سرولوں کے باٹے اٹھ دس لیا رکھا. گرو جی نے حکم کیا انہوں پریمی نے جنہ سوال کیا سی سانو کماری پراپت نہیں ہوئی, بانی پڑھتے ہاں لیکن سانو آنند نہیں کدے پراپت ہویا. انہوں دو حصوں میں کر کے بٹھا لیا گیا, ادیا کو ایک سائڈ سے ادیا ایک سائڈ سے, تو انہوں نے ایک ہر ایک دے اگے ایک ایک سرولو کا باٹا رکھ دیتا گیا. حکم کیا دو دو پٹا ہر ایک باٹے میں پا دیو, پا دیتی گئی. سکھنا ادیا حکم ہے تو یہ چھک لو سی لو, انہوں نے حکم من کے سی لیا. دوجیا حکم کرایا تھی کرلیاں کر دیو, گلے پہ اگے ایک بوند نہیں جان دینی, خیال رہے. انہوں نے اسی طرح حکم کی تعمیل کی, کرلیاں کر دیتی. پانچ سات دس منٹ گزر گئے تو انہوں نے پوچھا, دسو کچھ نشہ ہویا, کچھ عمل پرتیت ہویا؟ جنہ چکیا سی انہیں عرض کی, ہاں سچے پاتشاہ معمولی جا نشہ پرتیت ہوتا ہے. دوجیاں نے پوچھا, جنہیں کرلیاں کی سن, تسی دسو مہاراج ابھی کہڑا پیتا ہے؟ سانو تو حکم سی گلے تو اگے ایک بوند نہیں جان دین, نشہ تو انہوں نے ہونا سی جنہوں نے پیتا ہے. اگے گیا سکھ ندان, نالیاں خشکی کی جا کے خشکی کے آسرے نشہ ہونا, جتنے نشے انصاف سنگھ گرم خوشی ہے ٹھنڈے خوشی, جی خشک نہ ہو تو نشہ ہی نہیں ہو سکتا. اس کر کے مہاراج انہوں نے پیتا, اسی تو گلے دے کے جان ہی نہیں نہ دیتی. جنہوں نے پیتا انہوں نے نشہ ہویا, وہ کہہ رہے ہیں نشہ اچھا کرلیاں کیتی ہیں. تو گرو جی کہنے اسی طرح بھائی, جہے بانی پڑھتے ہیں نام جپتے ہیں انہوں نے نشہ ضرور پراپت ہوتا, آنند ضرور پراپت ہوتا. جہے کرلیاں کرنے والے ہیں انہوں نے نشہ نہیں پراپت ہوتا. کرلیاں کی کرنی ہیں اور بانی پڑھنی کی ہے؟ چتن اکاگر کر کے بانی پڑھنی, وہ من لگتا ہے, وہ شانتی ٹھنڈ آنند ضرور بھی پراپت ہوگی. اسی طرح سنن کی گل, باقی جہے کرلیاں کرنی کی ہے, خیال نہ روکنا. ایک رسمن روز بانی نہ آؤ تو چنگے ہیں, بھاوے نہ کرنا بہت اچھے ہیں, لیکن جڑے دل نہیں لگا دے, یار نال نہیں کرتے, من لگا کے نہیں بانی پڑھتے, انہوں نے سرور مستی آنند پراپت نہیں. ساتھ گرو جی نے فرمایا, واحگرو کا جس کرو, کیرتن کرو, بانی پڑھو, نام سمرن کرو, کیرتن اکاگر کر کے کرو, تاکہ وہ کماری مستی آنند سروپ پراپت ہوئے.
جس کرو واحگرو کا پیار جس کرو واحگرو کا پیار Yeah.
सावधान होके याल सुरैत होके और जितन एकाग्र करके होर पासों के आलू रोक के शब्द विच जोड़ के शब्द का रूप बना के हरिदा जस करो फिर कुमारी आनंद मस्ती कीर्तन विच भी सत्संग विच भी इसी तरह प्राप्त होवेगी और हर बैठ के अपने नितनेम द्वारा भी इसी तरह ही आनंद प्राप्त आवेगी। हाँ, दो रुकावट हम स्थिति एकाग्रता यानी आनंद भजन के आनंद भजन की मस्ती विच दो रुकावट हम आलस नींद और मन का खेड़ा मन का दौड़ना। जो दोनों विघ्नों दूर कर दिता जाए तो सत्संग का पूरा लाभ प्राप्त होंगे। हरी जस का 100% लाभ मिलता। इसी गल गुरु बाबा जी ने कहा सी ना सुल्तानपुरे आप जी नवाब दौलत खां ने काजी दे के हैं जो ना हिंदू ते ना मुसलमान ये लफ्ज कहते सन बुलाया कहा काजी साहब पुछो जो पूछना है। काजी कह लग्या नानक जी आप कहते हो ना कोई हिंदू ते ना मुसलमान ते हिंदू बेशक बेचारे ना होंगे यानी ना वर्गे हैं। साडा इस्लाम का तो अज हिंदुस्तान भर में चक्रवर्ती राज है। आसाम तो लैके अफगानिस्तान साडी चक्रवर्ती हजारा मरबा मील की चक्रवर्ती हुकूमत है। इस्लाम का इतना बोलबाला है तो ना मुसलमान गुरु जी ने फरमाया कि मुसलमान कहावन मुश्किल होए तो मुसलमान कहा मुसलमान कहना बड़ा औखा हिंदू कहना भी औखा है। जे कोई कहे मैं पहली जमात में दाखिल होकर एम ए की डिग्री हासिल कर लवा पूरा ही एजुकेटेड कहाव तो कहना जरूर होया करता। अजे तो उसने अजे तक उसने एम ए की डिग्री लैन वास्ते पढ़ाई शुरू की है दाखिल होया। इसी तरह हरेक मंजिल हरेक मंजिल दिन चार मंजिल मनिया मंजिले शरीयत मंजिले तरीकत मंजिले हकीकत मंजिले मार्फत। मंजिले शरीयत मानो प्राइमरी है मंजिले तरीकत मानो मैट्रिक है मंजिले हकीकत बी ए समझो मंजिले मार्फत एम ए। यानी गुरु शब्द में आके अमृत पान करके रहता से बचता रहता तो बचता हुआ रहता से पक्का होना है। पंज बाणी ना लिखनी या होर बाणी पढ़ लग जानी सत्संग कर लग जाना ये समझो मंजले शरीयत है। दूसरे पासे पंज नमाजा पढ़ लग जाते हैं और या तीन संध्या कर लग पैनी इन मंजले शरीयत का दर्जा दिता जाता है। कोई मतलब एक दूजे नाल झगड़ा नहीं सिखाउंदा विरोधी नहीं सिखाउंदा मतलब जितने प्रभु की प्राप्ति दे वास्ते कृपा हैं झगड़े पैदा कर लेने वैर विरोधियां पैदा कर लेनियां अपने शख्सी मुफाद नूं मद्देनजर रखे हो सकता है लेकिन मतलब कोई झगड़ा नहीं सिखाउंदा। कई कहने शरीयत भी झगड़ा शरीयत भी झगड़ा कोई नहीं रस्ते कितने पहुंचने वास्ते कोई उधर दी आ जाए कोई उधर दी आ जाए अलहदा गल है लेकिन झगड़ा कोई नहीं। जितने
ਕਾਲਜ ਹਨ, ਸਭ ਦਾ ਮੁੱਦਾ ਐਜੂਕੇਸ਼ਨ ਦੇਣਾ ਹੈ। ਇਸੇ ਤਰ੍ਹਾਂ ਜਿਤਨੇ ਮਜ਼ਹਬ ਹਨ ਸਭ ਦਾ ਮੁੱਦਾ ਪ੍ਰਭੂ ਪ੍ਰਾਪਤ ਹੈ। ਸੁਮੰਗਲੇ ਸਰੀਰ ਪਹਿਲਾ ਹੈ, ਇਹ ਪ੍ਰਾਇਮਰੀ ਸਮਝੋ। ਤਾਂ ਉਸ ਤੋਂ ਅੱਗੇ ਦਮ ਦਮ ਨਾਮ ਸੰਭਾਲ ਦਾ ਦਮ ਨਾ ਬਿਰਥਾ ਜਾਏ, ਉਰਤ ਬੈਰਤ ਸੋਭਤ ਨਾਮ ਕਹੋ ਨਾਨਕ ਜਨ ਕੇ ਸੜਕਾਂ, ਉਰਤ ਬੈਰਤ ਸੋਭਤ ਧਿਆਈਏ ਮਾਰਗ ਜਪਤ ਹਰੇ ਹਰ ਗਾਈਏ। ਪਰਮੇਸ਼ਵਰ ਦੇ ਭਜਨ ਨੂੰ ਰੰਚਕ ਮਤ ਵੀ ਵਿਸਰਨਾ ਦੇਣਾ, ਤੁਰਦੇ ਫਿਰਦੇ ਬਹਿੰਦੇ ਉੱਠਦੇ ਇਕਾਂਤ ਬੈਠ ਕੇ ਆਪਣੀ ਬਿਰਤੀ ਨੂੰ ਉਸ ਵਿੱਚ ਲੀਨ ਰੱਖਣਾ। ਅਨੇਕਾਂ ਜੁਗਤੀਆਂ ਉਕਤੀਆਂ ਗੁਰੂ ਜੀ ਨੇ ਦੱਸੀਆਂ ਮਹਾਂਪੁਰਖਾਂ ਦੀ ਮਦਦ ਦੁਆਰਾ ਹੀ ਆਪਣੇ ਮਨ ਨੂੰ ਇਕੱਠਾ ਕਰਨ, ਇਸ ਰਸਤਾ ਦੇ ਵਿੱਚ ਆ ਕੇ ਮਨ ਇਕਾਗਰ ਇਕੱਠਾ ਹੋਣ ਲੱਗ ਜਾਂਦਾ ਹੈ। ਉਸ ਤੋਂ ਅਗਲਾ ਇਸ ਨੂੰ ਮੈਟ੍ਰਿਕ ਕਹਿ ਦਿਓ। ਉਸ ਤੋਂ ਅਗਲਾ ਦਰਜਾ ਆਉਂਦਾ ਹੈ ਜਦੋਂ ਇੰਨੀ ਬੁੱਧ ਸੂਖਸ਼ਮ ਹੋਵੇ, ਪਰਮੇਸ਼ਵਰ ਜੋ ਨਿਰਾਕਾਰ ਰੂਪ ਰੇਖ ਰੰਗ ਸੇ ਨਿਆਰਾ, ਉਸਦੀ ਸੂਝ ਬੂਝ ਪੈਂਦੀ ਹੈ। ਕਿਉਂਕਿ ਬਰੀਕ ਚੀਜ਼ ਨੂੰ ਸਮਝਣ ਵਾਸਤੇ, ਸੂਖਸ਼ਮ ਵਸਤੂ ਨੂੰ ਸਮਝਣ ਵਾਸਤੇ ਸੂਖਸ਼ਮ ਬੁੱਧ ਦੀ ਜ਼ਰੂਰਤ ਹੋਇਆ ਕਰਦੀ। ਬਰੀਕ ਘੜੀ ਘੜੀ ਦੇ ਪੁਰਜੇ ਦੇਖਣ ਵਾਸਤੇ ਪੁਰਜੀਨ ਲਗਾਉਣੀ ਪੈਂਦੀ ਹੈ, ਘੜੀ ਸਾਥ ਪੈਸੇ ਨਹੀਂ ਦਿੰਦੇ। ਇਸੇ ਤਰ੍ਹਾਂ ਹੀ ਬਰੀਕ ਚੀਜ਼ ਨੂੰ ਦੇਖਣ ਵਾਸਤੇ ਬਰੀਕ ਅੱਖ ਦੀ ਲੋੜ ਹੈ। ਹਵਾ ਦੇ ਵਿੱਚ ਜਰਮ ਹਨ, ਕਿਰਮ ਹਨ, ਪਰ ਇਉਂ ਨਹੀਂ ਦਿੰਦੇ ਜਦੋਂ ਖੁਰਦਬੀਨ ਲਗਾਵਾਂਗੇ ਡਾਡੇ ਉੱਡਦੇ ਤੁਸੀਂ। ਇਸੀ ਤਰ੍ਹਾਂ ਹੀ ਪਰਮੇਸ਼ਰ ਅੰਤਰਜਾਮੀ ਸਾਰੇ ਪਰਿਪੂਰਨ ਹੈ, ਕਿਉਂਕਿ ਨਿਰਾਕਾਰ ਵਸਤੂ ਹੀ ਪਰਿਪੂਰਨ ਹੁੰਦੀ ਹੈ। ਉਸਦੇ ਦੇਖਣ ਵਾਸਤੇ, ਉਸਦੇ ਜਾਣਨ ਵਾਸਤੇ ਸਾਨੂੰ ਬਰੀਕ ਬੁੱਧ ਦੀ ਜ਼ਰੂਰਤ ਹੈ, ਬਰੀਕ ਅੱਖਾਂ ਦੀ, ਸੂਖਸ਼ਮ ਅੱਖਾਂ ਦੀ ਜ਼ਰੂਰਤ। ਸੇ ਕਰਿਆਨ ਬਿਨਾਂ ਦਿਸੰਦੋ ਮਾਤਰੀ। ਇੱਥੇ ਜਦੋਂ ਮਨ ਇਕਾਗਰ ਹੋ ਜਾਏ, ਅੱਖਾਂ ਖੁੱਲ੍ਹਦੀਆਂ, ਫਿਰ ਨਿਰਗੁਣ ਨੂੰ ਉਸਨੂੰ ਅੱਛੀ ਤਰ੍ਹਾਂ ਸਮਝਣ ਦੇ ਲਾਇਕ ਹੁੰਦਾ ਹੈ। ਉਸਨੂੰ ਮੰਗਲੇ ਹਕੀਕਤ ਕਹਿੰਦੇ ਨੇ। ਜਦੋਂ ਉਸਦੇ ਵਿੱਚ ਇੱਕ ਮਿੱਕ ਹੋ ਗਿਆ, ਲੀਨ ਹੋ ਗਿਆ, ਦੂਤ ਸਮੁੰਦਰ ਵਿੱਚ ਮਿਲ ਗਈ, ਉਸਨੂੰ ਮੰਗਲੇ ਮਾਰ ਦਿੱਤੇ। ਅਸਲ ਇੱਥੇ ਹੀ ਪਹੁੰਚ ਕੇ ਜਿਹੜਾ ਸਭ ਦੇ ਵਿੱਚ ਇੱਕ ਖੁਦਾ ਦੇਖਦਾ ਉਹੀ ਮੋਮਨ ਹੈ, ਸਭ ਦੇ ਵਿੱਚ ਇੱਕ ਰਾਮ ਦੇਖਦਾ ਉਹੀ ਹਿੰਦੂ। ਗੁਰੂ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਜੇ ਤੁਸੀਂ ਸਭ ਦੇ ਵਿੱਚ ਖੁਦਾ ਦੇਖਦਾ ਠੀਕ ਹੈ, ਤੁਹਾਡਾ ਬੋਲਬਾਲਾ ਹੈ। ਅਗਰ ਇਹ ਸਭ ਦੇ ਵਿੱਚ ਇੱਕ ਰਾਮ ਦੇਖਦਾ ਇਹ ਵੀ ਹੈ, ਅਗਰ ਐਸਾ ਨਹੀਂ ਤੇ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ। ਤਿਆਰੀ ਹੈ ਉੱਥੇ ਪਹੁੰਚਣ ਦੀ, ਕਰੋ ਜ਼ਰੂਰ, ਉਪਾਅ ਕਰਨਾ ਪੈਂਦਾ ਹੈ। ਸੋ ਇੰਨੀ ਗੱਲ ਸੁਣ ਕੇ ਕਾਜੀ ਨੇ ਸਿਰਫ ਤਰਕ ਉਠਾਏ, ਕਹਿਣ ਤੁਸੀਂ ਤਾਂ ਸਭ ਦੇ ਵਿੱਚ ਇੱਕ ਰਾਮ ਦੇਖਦੇ ਹਨ, ਜੇ ਤੁਸੀਂ ਸਭ ਦੇ ਵਿੱਚ ਪਰਮੇਸ਼ਰ ਦੇਖਦੇ ਹੋ, ਚਲੋ ਅੱਜ ਸਾਡੇ ਨਾਲ ਨਮਾਜ਼ ਪੜ੍ਹ ਲਓ। ਕਿਉਂਕਿ ਜੁਮੇ ਦਾ ਦਿਨ ਸੀ, ਸਾਧ ਸਿੰਘ ਹਜ਼ਾਰ ਹਦੀ ਤਾਦਾਦ ਵਿੱਚ ਨਵਾਬ ਦੌਲਤ ਖਾਨ ਦੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਵਾਲੇ ਇਸਲਾਮ ਦੇ ਬੰਦੇ ਇਕੱਠੇ ਹੁੰਦੇ ਸੀ। ਗੁਰੂ ਜੀ ਕਹੋਗੇ, ਚਲੋ ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ, ਸਾਡੀ ਦ੍ਰਿਸ਼ਟੀ ਵਿੱਚ ਮਸਜਿਦ ਦੇ ਠਾਕੁਰ ਦੁਆਰਾ ਪੂਜਾ ਪਾਠ ਨਵਾਜ਼ ਇੱਕੋ ਹੀ ਰੱਬ ਦੀ ਯਾਦ ਹੈ। ਰੱਬ ਇੱਕ ਹੈ, ਉਹਦੇ ਨਾਂ ਅਲੱਦਾ ਅਲੱਦਾ ਕਈ ਹੋ ਸਕਦੇ, ਉਹਦੀ ਪੂਜਾ ਪਾਠ ਦੇ ਤਰੀਕੇ ਅਲੱਦ ਅਲੱਦਾ ਹੋ ਸਕਦੇ, ਲੇਕਿਨ ਉਹਦੇ ਵਿੱਚ ਤਾਂ ਫਰਕ ਨਹੀਂ ਲੱਗਦਾ। ਚਲੋ ਮੈਂ ਨਮਾਜ਼ ਪੜ੍ਹ ਲੈਂਦਾ। ਸੋ ਜਦੋਂ ਨਮਾਜ਼ ਪੜ੍ਹਨ ਵਾਸਤੇ ਚੱਲੇ ਸ਼ਹਿਰ ਵਿੱਚ, ਫਿਰ ਗਊਗਾ ਮੱਝ ਗਿਆ, ਦੁਨੀਆਂ ਦਾ ਸੁਭਾਵ ਲੋ ਜੀ, ਨਾਨਕ ਮੁਸਲਮਾਨ ਬਣਨ ਵਾਸਤੇ ਚੱਲੇ। ਫਿਰ ਪਹੁੰਚ ਗਏ ਉੱਥੇ, ਨਮਾਜ਼ ਸ਼ੁਰੂ ਹੋਈ, ਜੋ ਕੁਛ ਰਸਮ ਸੀ ਉਹਨਾਂ ਦੀ ਉਹ ਸ਼ੁਰੂ ਹੋ ਗਈ, ਲੇਕਿਨ ਗੁਰੂ ਬਾਬਾ ਜੀ ਬੈਠੇ ਰਹੇ ਨਾਲ ਜੀ ਮੁਸਕਰਾਉਂਦੇ। ਜਦੋਂ ਨਮਾਜ਼ ਖਤਮ ਹੋਈ, ਫਿਰ ਸ਼ਿਕਾਇਤ ਕੀਤੀ ਕਾਜੀ ਨੇ ਨਵਾਬ ਦੌਲਤ ਖਾਨ ਦੇ ਪਾਸ। ਦੇਖੋ ਨਵਾਬ ਸਾਹਿਬ, ਨਾਨਕ ਜੀ ਨੇ ਵਾਅਦਾ ਕੀਤਾ ਸੀ ਵੀ ਚੱਲ ਕੇ ਤੁਹਾਡੇ ਨਾਲ ਨਮਾਜ਼ ਪੜ੍ਹਾਂਗੇ, ਨਮਾਜ਼ ਵੀ ਸ਼ਰੀਕ ਹੋਵਾਂਗੇ, ਲੇਕਿਨ ਉਸਦੇ ਵੀ ਸ਼ਰੀਕ ਨਹੀਂ ਹੋਏ। ਇਹ ਗੱਲ ਸੁਣ ਕੇ ਨਵਾਬ ਕਹਿਣ ਲੱਗਿਆ, ਨਾਨਕ ਜੀ ਆਪਣੇ ਵਾਅਦਾ ਕੀਤਾ ਸੀ ਵੀ ਨਮਾਜ਼ ਪੜ੍ਹਾਂਗੇ, ਨਮਾਜ਼ ਵਿੱਚ ਸ਼ਰੀਕ ਹੋਵਾਂਗੇ ਤੁਹਾਡੇ ਨਾਲ, ਪਰ ਆਪਣੇ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਗੁਰੂ ਜੀ ਕਹਿਣ ਲੱਗੇ, ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ, ਕਿਹਨੇ ਨਮਾਜ਼ ਪੜ੍ਹੀ ਹੈ? ਜੇ ਕਿਸੇ ਨੇ ਨਮਾਜ਼ ਪੜ੍ਹੀ ਹੁੰਦੀ ਮੈਂ ਉਹਨਾਂ ਨਾਲ ਸ਼ਰੀਕ ਹੋ ਜਾਂਦਾ। ਨਵਾਬ ਕਹਿਣਗੇ, ਮੈਂ ਪੜ੍ਹੀ ਹੈ, ਸਾਰਿਆਂ ਨੇ ਪੜ੍ਹੀ ਹੈ। ਗੁਰੂ ਜੀ ਕਹਿਣਗੇ, ਨਵਾਬ ਸਾਹਿਬ ਆਪਦੀ ਨਮਾਜ਼, ਆਪਦੀ ਨਮਾਜ਼। ਕਾਬਲ ਵਿੱਚ ਘੋੜੇ ਖਰੀਦ ਕਰ ਰਿਹਾ ਸੀ ਤੁਹਾਡਾ ਮਨ ਤਾਂ, ਪਿਆਲ ਤੁਹਾਡਾ ਰੱਬ ਦੇ ਵਿੱਚ ਜੁੜਿਆ ਸੀ। ਨਮਾਜ਼ ਦਾ, ਪਾਠ ਪੂਜਾ ਦਾ, ਭਜਨ ਦਾ ਮਤਲਬ ਤਾਂ ਰੱਬ ਨਾਲ ਜੁੜਨਾ ਹੈ, ਸੁਰਤ ਨੂੰ ਜੋੜਨਾ ਹੈ। ਇਹਦਾ ਮਤਲਬ ਹੀ ਇਹੀ ਹੈ, ਸਾਡਾ ਖਿਆਲ ਹੋਰ ਪਾਸੇ ਰੁਕ ਕੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਆ ਕੇ ਉਸ ਨਾਲ ਜੁੜੇ। ਤੁਹਾਡਾ ਖਿਆਲ ਜਿਹੜਾ ਇੱਕ ਛਿਣ ਮਾਤਰ ਵੀ رب دے نال اکاگر نہیں ہویا بلکہ کابل دے وچ گھوڑیاں دی خرید کر رہا سی. یہ سن کے نواب کہن لگے واقعی میرا خیال قائم نہیں سی. چاچی کاجی کہن لگا میرے نال شامل ہوندے میرے نال شریک ہونا سی آپ نے. گرو جی کہنے قاضی صاحب آپ بھی غیر حاضر تھے کیوں تھوڑا من تھوڑے گھر دے مورے باہر تھوڑی گوری سوئی ہے چھوٹا بچھیرا ہے وڈا سارا ٹوا یہی چکر مار دے ہے کتنے بچھیرا ٹوئے چ ڈگ کے نہ مر. تھوڑی نماز یہ سی تھی بھی نمازی نہیں تھے بلکہ غیر حاضر تھے. تو اس کر کے نماز پڑھو رب دی حضوری بھی یعنی اکاگرتا دوارہ. تو اگر من غیر حاضر ہے پاٹھ پوجا اندر آنند نہیں پراپت ہوئے گا. اس کر کے آنند سرور مستی اور سفلتا تدے پراپت ہوندی ہے جس نو پا کے جس آنند نو پا کے سرگ دا راج بھی اس دے نگاہ دے وچ گند گلیس دی نہیں پرتیت ہوندا. تو اس آنند نو پراپت کرن واسطے چت دی اکاگرتا دی اوش ضرورت ہے. جس کرو آنند ہے مستی ہے تے جس نے اکاگر کر کے بھجن کیتا وہ آنند دائک ہوتا ہے. اس دی اکاگرتا واسطے ہی دراصل بھجن کریندا ہے. تو اس دے واسطے پہلے خیال نوں باج مکتا تو روکنا بنتا ہے. شیشے دے سامنے جڑی چیز آندی ہے شیشہ وہ عکس لے بنا رہ نہیں سکیا کرتا. وہ سبھاؤ ہی یہ ہو جائے تو اسی طرح اکھاں نیتر شیشہ ہے جڑی چیز دے سامنے آدھی ہے وہ اکسے دے اندر آ اس بابت پھر اے من کارتا کڑھنیاں شروع کر دیا. اصلی اپنے نشانے نو چھٹ کے اکاگرتا نو چھٹ کے وحرو دے جس نو چھٹ کے اس چیز دی کلپنا کرنی شروع کر دینا. اکاگرتا سو طور دور چلی گئی ہمیں اسی حضوری بچ بیٹھے اگر اے دشا ہے نینو نیند پر دشت بھی کہا گیا. سو سو جان والے آدمی تو وقت ہی ضائع جانا ہے پر اے تا گناہ روپ بھی سکے جسے ख्याल में इकट्ठा करके शांत प्राप्त करना है, उत्थे मन कल्पना विच आके ज्यादा दुख से हेड लवे, दसो की फिर वो समूह की गल है। खैर आ यानी पहले बाज मुखता तो अपनी वृत्ति ने रोकना है। तो जिमें दृष्टांत जिस वक्त द्रोपता राजे दुर्योधन ने अपनी सभा दे विच केसां तो पकड़ के बुलाया, जिसकी बहुत भाई गुरदास ने यूं लिखा अंदर सभा दुशास ने मत्थे वाल द्रोपदी आंदी, फिर दूतां नूं फरमाया नंगी करो पंचाली बन, हुक्म कर दिता वस्त्र उतार के इहदा तस्कार किया जाए भरी सभा दे विच। इहने मैनूं किसी मौके बोली मारी सी अंध दा अंध गया, क्योंकि इहदा पिता धृतराष्ट्र जन्म तो अंधा सी दुर्योधन, किसी मौके हसदिया खेडिया गल कही जाती, वह गल इसने याद रखी। अज अपने हाथ में ताकत जान के मैं चक्रवर्ती राजा हाँ, इन्हों के हाथ कुछ नहीं, तो वह बदला लैन वास्ते तस्कार करने का ख्याल किया, निरादर करने का ख्याल किया, दूतों ने फरमाया नंगी करो पंचाली मन। उस मौके द्रौपदी ने दुर्योधन समझाने की कोशिश की, कह देखो दुर्योधन राजियां लोगों वास्ते अन्या अच्छा नहीं, यह हरकत राजियां जड़ा खोखलियां करने वाली होंगी, राजे चुली न्याय की एक अबला दे उपर, अगर मैं तेन किसी मौके लफ्ज कहता अंदर तो मैं कोई लफ्ज द्वारा मेरा तिरस्कार इतना बड़ा इसका गुण, इतनी वड्डी गल वस्त्र उतार के तिरस्कार करना सफरी सवाल, उसने कोई परवाह ना की। फिर उसने अहलकारा समझाने की कोशिश की थी, अगर राजा गलत रास्ते पर जाता है अहलकारा का फर्ज होया कर उसको समझाओ राय रास्ते पर लिया, लेकिन भीष्म पितामह वर्गे वह भी बिच बैठे हुए सन, उन्होंने भी तौना नीवियां कर ली, उसका नमक खाते सन या कुछ उसके सुभा को जान के है किसी तरह जिस वक्त देखिया भी ये मेरी मदद नहीं करना तैयार। पंजे पांडव वेखते औगड़ रुखी नारजना, पंजे पांडव युधिष्ठिर भीम अर्जुन नकुल सहदेव पंजे भरा, वह भी सभा में बैठे हुए सन, किसी शर्त के बधे हुए, उन्होंने वल उसने निगाह उठा के देखा मेरी मदद करे, पर उन्होंने भी मन आना नीवियां कर लिया, जवाब देता असं किसी शर्त के अधीन होकर तेरी मदद करने तैयार नहीं। सो जिस वक्त यह हालत देखी उसने अपनी वालों अपनी कोशिश की थी, सारी हाथ मजबूती पकड़ के मैं अपनी मदद खुद करा, पर उस बेचारी अबला की ताकत से उन्हें जरवाने, अखीर जिस वक्त कोई उस आस ना रही उसने याद आता उस अपने भगवान अगे क्यों ना प्रार्थना, उसने की किया अखी मीट ध्यान कर आह कृष्ण करे बरदान, अखा मीट लिया अखा क्यों मीटिया बिटी खिलेगी, अखा द्वारा अखा खुलिया द्वारा बिटी खिली दी, किसी और चीज में देख दी उन्होंने देख दी वो कल्पना शुरू कर दी, वो कल्पना शुरू कर दी, खिना भी एक मन होकर अरदास नहीं होगी, एक मन हुई अरदास तो मैंने मंजूर नहीं होगी, रात उसने की किया अखी मीट अखा मीट लिया, फिर अखा मीट के दूसरा स्टेप ध्यान कर अंदर ध्यान करे अपने इष्ट का अपने प्रभु का ध्यान करके उसने प्रार्थना शुरू की। कृष्ण करे Come on.
خیال نو روک کے انترمک کر کے جب ایک من ہو کے ارداس کی تھی تو ارداس منظور ہوئی. ہائی تلوکی نو گزنی دے بچ کاٹتی تلوار پھر نواب نے آ کے تلوار انسپیکشن کرنا شروع کیتا. بائیں تو دائیں ول اخیر نمبر آنا سی تلوکے تو تلوار کڑا کڑا میاں دے دیکھی کاٹتی تلوار تری تو اس نے ہوں پایا ہوا. ہوں اس موقع میں اپنے بنگلے جا کے دوسری تلوار نہیں لیا سکتا. تو ایک مانو کہ اس نے نیتر میٹ کے گرو چرنا سرت جوڑ کے بےنتی شروع کی تھی تو ساسن کے بھی مدد ہوئی تو اس کی تلوار کاٹتی لوہے بھی بن جاتی. اسی طرح ہی اسی غزنی بچ کھائی کٹارو دکاندار کسی ورودھی پرش نے پنج مسوری پیسے کٹ وٹے وٹا اس کی دکان بھی سٹ دے. دکان کھولنے سے پہلے ہی پولیس نو لایا آندہ دکان دے مورے آیا کٹارو نو کہن لگا تھانے دار تو کٹ وٹے رکھنا ہے. وہ کہنے لگا ہرگز نہیں گرو کا سکھا سچ بولنا پورا توڑنا. دروازہ کھولے گا اوپرا وٹا پیا دیکھے ہوں کی بن سکتا. اس موقع اس نے گرو چرنا کا دھیان کر کے وہ وٹے تو لی جاتے ہیں. اس نے گرو چرنا کے نال سرت جوڑ کے جب بینتی کی تے بھی مدد ہوئی وٹا پورا اترے. کیوں اکاگرتا دے بڑی بڑی طاقت بڑی شکتی نمن دے اکاگرتا بھی سکھ تے علاوہ شانتی ٹھنڈ سرور مستی تے علاوہ اور طاقت بھی بڑی بڑی من کی اکاگرتا دوارا ہی ٹائی ٹائی چوڑیاں سمندر دیا کی من کی اکاگرتا دوارا ہی جگان کی بدلی کر دیتی. من کی اکاگرتا دوارا ہی سولہ سولہ کو لمبی بانہ کر کے گھوڑے تو پیچھے دھرمداس نو کھچ لیا. من دیا طاقت من کی اکاگرتا بڑی شکتیاں بڑی طاقت. اس کر کے من اکاگر کر کے واحگو کا جس جس کرنا اسی طرح دروپتا بھی مدد پڑی. آؤ من اکاگر کر کے واحگو کا جس کرنا سنو گرو جی نے بار بار ایسی تاکید کی واحگو کا جس کرو من اکاگر کر کے پھر جی نام کی خماری پراپت نہ ہو گرو جی کہنے لگے یہ ہو نہیں سکتا.
چڑی رہے دن رات نام تمہارے نام تمہارے چڑی رہے دن رات نام تمہارے نام تمہارے
بھجن کا آنند پراپت. اس نو کہنے ہر رس کا تو چاکھیں ساتھ چاکت ہوئے رہے وسمات. ہر رس کی قیمت کہی نہ جائے ہر رس سادھو ہار سمائے. مایا ڈولنی پون چکولن ہار سنتو ماکھن کھایا چھاچ پیے سنسار. وکھے بن فیکا تیاگری سکیے نام مہارس پیو بین رس چا کے گڑ گئی سگری سکھی نہ ہو جی. کبیر ڈگمگ کیا کریں کہاں ڈلانے جی ہوئے سرت دی اکاگرتا دوارا ستسنگ کرنے ستسنگ دوارا واحگو کا جس کرنا اور سننا. استوتر پڑھو اس تو بعد گرو مہاراج کی حضوری وچ ارداس وچ ایک من ہو کے جڑو سن کے جالے پاؤن کی کھچ کرنا.
تن ہے تن ہے تن ہے گرو نانک صاحب تن ہے تن ہے تن گرو انگد صاحب جی تن